ਨਾਮ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹਉ ਨਾਹੀਂ, ਕਛ ਆਗੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੀ ਸੋ ਕਹਾਂ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇਹੀ ਸੋ ਕਹਾਂ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ। ਗੁਰੂ ਸਵਾਰਿਓ ਜੀ, ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ, ਆਪਣੀ ਸੁੱਖਾਂ ਭਰੀ ਬੁੱਕਲ ਵਿੱਚ ਬਿਠਾ ਕੇ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਨ ਦਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਕਿਰਪਾ ਕਰਨ ਇਹ ਗਾਵੇ ਸੁਣੇ ਬਚਨ ਅਸੀਂ ਆਪਣੇ ਹਿਰਦੇ ਵਿੱਚ ਵਸਾ ਸਕੀਏ ਅਤੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਅੱਜ ਦੀ ਵਿਚਾਰ ਭਾਈ ਹਰਪ੍ਰੀਤ ਸਿੰਘ ਜੀ ਹੋਰੀ ਅੰਮ੍ਰਿਤਮਈ ਬਾਣੀ ਦਾ ਇੱਕ ਸ਼ਬਦ ਪੜ੍ਹ ਰਹੇ ਸਨ, ਉਸੇ ਹੀ ਸ਼ਬਦ ਦੀ ਵਿਚਾਰ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਦੇ ਨਾਲ ਕੁਝ ਚੀਜ਼ਾਂ ਦੀ ਵਿਆਖਿਆ ਕੀਤੀ ਹੈ। ਕਿਸੇ ਨੇ ਨਰਕ ਦਾ ਡਰ ਦੇ ਕੇ ਸਵਰਗ ਦੀ ਲਾਲਸਾ ਪੈਦਾ ਕਰ ਦਿੱਤੀ, ਕਿਸੇ ਨੇ ਦੁਨਿਆਵੀ ਤੌਰ ਤੇ ਮਾਣ ਇੱਜ਼ਤ ਦੀਆਂ ਗੱਲਾਂ ਕੀਤੀਆਂ, ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਗੱਲ ਕੀਤੀ, ਕਿਸੇ ਨੇ ਕਿਸੇ ਤਰ੍ਹਾਂ ਦੀ ਗੱਲ ਕੀਤੀ, ਪਰ ਗੁਰਮਤ ਨੇ ਕਿਹੋ ਜਿਹਾ ਸਾਂਝਾ ਉਪਦੇਸ਼ ਬਖਸ਼ਿਆ ਜਿਹਨੂੰ ਦੁਨੀਆ ਦਾ ਕੋਈ ਵੀ ਮਨੁੱਖ ਕਮਾ ਸਕਦਾ ਹੈ, ਕੋਈ ਵੀ ਉਮਰ ਵਾਲਾ ਕਮਾ ਸਕਦਾ, ਕਿਸੇ ਵੀ ਪਹਿਰਾਵੇ ਵਿੱਚ ਕਮਾ ਸਕਦਾ, ਉਹਨੂੰ ਕਿਸੇ ਦੀ ਗੁਲਾਮੀ ਦੀ ਲੋੜ ਨਹੀਂ। ਗੁਰਮਤ ਨੇ ਜਿਹੜਾ ਉਪਦੇਸ਼ ਬਖਸ਼ਿਆ ਉਹ ਹੈ ਵੀ ਮਨੁੱਖ ਸਚਿਆਰ ਕਿਵੇਂ ਹੋਵੇ, ਇਹ ਚੰਗਾ ਇਨਸਾਨ ਬਣ ਕੇ ਕਿਵੇਂ ਜੀਵੇ, ਇਹਨੂੰ ਕੀ ਕੁਝ ਕਰਨਾ ਚਾਹੀਦਾ। ਹੁਣ ਇਹਦੇ ਮੁੱਢ ਵਿੱਚ ਕੁਝ ਗੱਲਾਂ ਸਮਝ ਲਈਏ ਤਾਂ ਕਿ ਆਪਾਂ ਨੂੰ ਸੌਖਾ ਹੋ ਜਾਏ। ਪਹਿਲੀ ਗੱਲ, ਆਪਾਂ ਰੱਬ ਦਾ ਦੂਜਾ ਨਾਮ ਵੀ ਸੱਚ ਕਹਿੰਦੇ ਹਾਂ। ਜਿਹਦਾ ਇੱਕ ਨਾਮ ਹੀ ਸੱਚ ਹੈ ਤੇ ਉਹਨੂੰ ਚੰਗਾ ਵੀ ਸਚਿਆਰਾ ਹੀ ਲੱਗਦਾ, ਸੱਚ ਉਹਨੂੰ ਚੰਗਾ ਲੱਗਦਾ। ਬਲਕਿ ਗੁਰੂ ਜੀ ਨੇ ਕਿੱਡੀ ਵੱਡੀ ਵਿਚਾਰ ਬਖਸ਼ਿਸ਼ ਕਰ ਦਿੱਤੀ, ਕਹਿਣ ਲੱਗੇ ਸੱਚ ਸਭ ਨਾ ਕੋਏ ਦਾਰੂ, ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ, ਜਿਨ ਸੱਚ ਪੱਲੇ ਕੋਈ। ਉਹ ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਰੂਪ ਚ ਹੋਵੇ, ਕਿਸੇ ਵੀ ਦੇਸ਼ ਦਾ ਵਾਸੀ ਹੋਵੇ, ਕਿਸੇ ਵੀ ਉਮਰ ਦਾ ਹੋਵੇ, ਜੇ ਉਹਦੀ ਝੋਲੀ ਵਿੱਚ ਸੱਚ ਹੈ ਤਾਂ ਉਹ ਮਨੁੱਖ ਦੇ ਜੀਵਨ ਨੂੰ ਮਾਲਕ ਦੀਆਂ ਨਜ਼ਰਾਂ ਵਿੱਚ ਪ੍ਰਵਾਨਗੀ ਮਿਲੇਗੀ, ਉਹਨੂੰ ਕਬੂਲ ਕੀਤਾ ਜਾਏਗਾ। ਹੁਣ ਜਿਹੜਾ ਸੱਚ ਹੈ, ਯਾਦ ਰੱਖੋ ਜੇ ਇਹਨੂੰ ਵੀ ਆਪਾਂ ਧਰਮਾਂ ਚ ਨਹੀਂ ਵੰਡ ਸਕਦੇ। ਮੈਂ ਬਹੁਤ ਵਾਰੀ ਬੇਨਤੀ ਕਰਨਾ, ਬਹੁਤਾਤ ਚੀਜ਼ਾਂ ਦੇ ਆਪਾਂ ਬਹੁ ਵਚਨ ਬਣਾ ਸਕਦੇ, ਇੱਕ ਤੋਂ ਬਹੁਤੀਆਂ ਦੇ ਰੂਪ ਵਿੱਚ, ਜਿਵੇਂ ਚੰਗਿਆਈ ਹੈ, ਚੰਗਿਆਈਆਂ। ਬਹੁਤਾਤ ਐਸੇ ਵਚਨ ਨੇ ਜਿਹਨਾਂ ਦਾ ਅਸੀਂ ਬਹੁ ਵਚਨ ਬਣਾ ਸਕਦੇ ਹਾਂ। ਇਸਤਰੀ ਲਿੰਗ ਬਣਾ ਸਕਦੇ ਹਾਂ। ਪਰ ਚੇਤਾ ਰੱਖ, ਸੱਚ ਇੱਕ ਅਜਿਹਾ ਸ਼ਬਦ ਹੈ ਜਿਹਦਾ ਕਦੇ ਬਹੁਵਚਨ ਨਹੀਂ ਬਣਦਾ। ਭਾਵੇਂ ਇਹਨੂੰ ਹਜ਼ਾਰ ਬੰਦਾ ਬੋਲੇ ਤਦ ਵੀ ਕਵਾਂਗੇ ਸੱਚ ਹੈ, ਜੇ ਇਹਨੂੰ ਇੱਕ ਬੰਦਾ ਬੋਲੇ ਤਦ ਵੀ ਕਵਾਂਗੇ ਵੀ ਸੱਚ ਹੈ। ਸੱਚ ਦਾ ਬਹੁਵਚਨ ਨਹੀਂ ਹੁੰਦਾ ਕਿਉਂਕਿ ਸੱਚ ਦੂਜਾ ਹੁੰਦਾ ਹੀ ਨਹੀਂ, ਸੱਚ ਸਿਰਫ ਇੱਕ ਹੀ ਹੁੰਦਾ, ਸੱਚ ਦਾ ਕੋਈ ਦੂਜਾ ਰੂਪ ਨਹੀਂ ਹੁੰਦਾ। ਹਜ਼ੂਰ ਨੇ ਅੱਜ ਕਿਰਪਾ ਕੀਤੀ ਬੜੀ ਪਿਆਰੀ, ਸਾਹਿਬ ਕਹਿਣ ਲੱਗੇ ਪੁੱਤ ਮੈਂ ਤੈਨੂੰ ਬਹੁਤ ਸੌਖਾ ਜਿਹਾ ਕਰਕੇ ਦੱਸਣ ਲੱਗਾ, ਧਰਮ ਕਿਆ ਚੀਜ਼ ਹੈ ਤੇ ਧਰਮ ਕਿਵੇਂ ਕਮਾਉਣਾ ਚਾਹੀਦਾ। ਮੈਂ ਇੱਕ ਬੇਨਤੀ ਹੋਰ ਕਰਦੀ ਹਾਂ ਫਿਰ ਅੱਗੇ ਤੁਰਾਂਗੇ। ਆਮ ਕਰਕੇ ਲੋਕ ਨੇ ਨਾ ਜਿਹੜੇ ਉਹ ਚਾਰ ਚੀਜ਼ਾਂ ਵਿੱਚ ਉਲਝੇ ਹੋਏ ਸਨ। ਨੰਬਰ ਇੱਕ, ਧਾਰਮਿਕ ਸਥਾਨਾਂ ਵਿੱਚ ਸਿਰਫ ਉਹਨਾਂ ਚ ਉਲਝੇ ਹੋਏ ਨੇ। ਨੰਬਰ ਦੋ, ਧਾਰਮਿਕ ਪਹਿਰਾਵਿਆਂ ਵਿੱਚ। ਨੰਬਰ ਤਿੰਨ, ਰੱਬ ਦੇ ਨਾਵਾਂ ਵਿੱਚ। ਉਹ ਇਹਨਾਂ ਗੱਲਾਂ ਚ ਬਹੁਤ ਉਲਝੇ ਹੋਏ ਨੇ। ਨੰਬਰ ਚਾਰ, ਜਿਹੜੀਆਂ ਮਨੋਕਲਪਿਤ ਗੱਲਾਂ ਨੇ ਉਹ ਉਹਨਾਂ ਵਿੱਚ ਉਲਝੇ ਹੋਏ ਨੇ। ਹੁਣ ਦੇਖੋ ਤੁਸੀਂ ਕੈਸੀ ਦਸ਼ਾ ਬਣ ਗਈ, ਮੰਦਰ ਵਾਲਾ ਮਸਜਿਦ ਨਹੀਂ ਜਾਂਦਾ, ਮਸਜਿਦ ਵਾਲਾ ਮੰਦਰ ਨਹੀਂ ਜਾਂਦਾ। ਗੁਰੂ ਨੇ ਕੈਸੀ ਕਮਾਲ ਕਰ ਦਿੱਤੀ, ਕਿੱਡੀ ਵੱਡੀ ਰਹਿਮਤ ਬਖਸ਼ਿਸ਼ ਕਰ ਦਿੱਤੀ। ਗੁਰੂ ਨਾਨਕ ਸਾਹਿਬ ਜੀ ਮਸਜਿਦ ਵਿੱਚ ਵੀ ਗਏ, ਗੁਰੂ ਨਾਨਕ ਸਾਹਿਬ ਜੀ ਮੰਦਰ ਵਿੱਚ ਵੀ ਗਏ। ਹਾਂ, ਇਹ ਗੱਲ ਵੱਖਰੀ ਹੈ, ਸੱਚ ਮਸਜਿਦ ਵਾਲਿਆਂ ਨੂੰ ਵੀ ਸੁਣਾਇਆ, ਸੱਚ ਮੰਦਰ ਵਾਲਿਆਂ ਨੂੰ ਵੀ ਸੁਣਾਇਆ। ਨਾ ਮੰਦਰ ਵਾਲਿਆਂ ਦੀ ਕੋਈ ਇਹੋ ਜਿਹੀ ਅਧੀਨਗੀ ਹੈ ਭਈ ਉਹਨਾਂ ਦੀਆਂ ਰੋਹ ਰੀਤਾਂ ਨੂੰ ਪ੍ਰਵਾਨਗੀ ਦਿੱਤੀ ਹੋਵੇ, ਨਾ ਹੀ ਮਸਜਿਦ ਵਾਲਿਆਂ ਦੀ ਕੋਈ ਇਹੋ ਜਿਹੀ ਗੁਲਾਮੀ ਹੈ ਭਈ ਉਹਨਾਂ ਕੋਲ ਬੈਠ ਕੇ ਕੋਈ ਉਹਨਾਂ ਦੇ ਪੱਖ ਦੀ ਗੱਲ ਕੀਤੀ ਹੋਵੇ। ਨਹੀਂ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਬਾਝੋ, ਦੋਨੋਂ ਰੋਈ, ਕਿਸੇ ਦੀ ਕੋਈ ਗੁਲਾਮੀ ਨਹੀਂ। ਦੂਜੀ ਗੱਲ, ਗੁਰੂ ਜੀ ਕਦੇ ਕਿਸੇ ਪਹਿਰਾਵਿਆਂ ਵਿੱਚ ਨਹੀਂ ਉਲਝੇ। ਗੁਰੂ ਨਾਨਕ ਸਾਹਿਬ ਜੀ ਨੇ ਖੁਦ ਨੇ ਆਪਣੇ ਜੀਵਨ ਵਿੱਚ, ਗੁਰੂ ਨਾਨਕ ਸਾਹਿਬ ਨੇ ਚਾਰ ਤਰ੍ਹਾਂ ਦੇ ਬਾਣੇ ਵਰਤੇ ਨੇ। ਦੇਖੋ, ਕਦੇ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਸੰਸਾਰੀ ਕੱਪੜੇ ਤਿਆਗ ਕੇ ਉਦਾਸੀਆਂ ਵਾਲੇ ਕੱਪੜੇ ਪਹਿਨ ਲਏ ਭਈ ਮੈਂ ਜੋਗੀਆਂ ਨਾਲ ਬਾਹਰ ਚਰਚਾ ਕਰਨ ਚੱਲਿਆ। ਉਹਨਾਂ ਕੱਪੜਿਆਂ ਨੂੰ ਉਤਾਰ ਕੇ ਮੁੜ ਵਕਤ ਆਇਆ, ਸਤਿਗੁਰ ਜੀ ਨੇ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ, ਕੁੱਜਾ ਵਾਂਗ ਮਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ। ਆਪਾਂ ਪੜ੍ਹਨੇ ਵੀ ਉਹਨਾਂ ਨੇ ਉਹ ਇਸਲਾਮੀ ਰੰਗਤ ਵਾਲੇ ਕੱਪੜੇ ਪਹਿਨੇ, ਪਹਿਲੇ ਸੰਸਾਰੀ, ਫਿਰ ਦੁਬਾਰੇ ਉਦਾਸੀਆਂ ਵਾਲੇ, ਜੋਗੀਆਂ ਵਾਲੇ, ਫਿਰ ਦੁਬਾਰੇ ਉਹਨਾਂ ਨੇ ਉਸ ਮੁਸਲਮਾਨਾਂ ਵਾਲੇ ਕੱਪੜੇ ਪਾਏ, ਪਰ ਅਖੀਰ ਵਿੱਚ ਆ ਕੇ ਫਿਰ ਦੁਬਾਰੇ ਉਹਨਾਂ ਨੇ ਸਾਰੇ ਬਾਣੇ ਤਿਆਗ ਕੇ ਮੁੜ ਫਿਰ ਗ੍ਰਿਸ਼ਤੀ ਵਾਲੇ ਧਾਰਨ ਕਰ ਲਏ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠਕੀ ਅਵਤਾਰਾ। ਹੁਣ ਦੁਨੀਆਂ ਨੂੰ ਇਸ ਗੱਲ ਵਿੱਚੋਂ ਕੱਢਣਾ ਸੀ ਵੀ ਸੱਚ ਕਿਸੇ ਪਹਿਰਾਵੇ ਨਾਲ ਨਹੀਂ ਮਿਲਦਾ, ਸੱਚ ਤਾਂ ਆਪਣੀ ਕਮਾਈ ਨਾਲ ਮਿਲਦਾ ਹੈ। ਹੋ ਸਕਦਾ ਕੋਈ ਜੋਗੀ ਸੱਚਾ ਹੋਵੇ, ਗ੍ਰਿਸ਼ਟੀ ਝੂਠਾ ਹੋਵੇ, ਹੋ ਸਕਦਾ ਗ੍ਰਿਸ਼ਟੀ ਸੱਚਾ ਹੋਵੇ ਤੇ ਜੋਗੀ ਝੂਠਾ ਹੋਵੇ, ਹੋ ਸਕਦਾ ਧਾਰਮਿਕ ਪਹਿਰਾਵੇ ਵਿੱਚ ਕੋਈ ਝੂਠਾ ਹੋਵੇ, ਹੋ ਸਕਦਾ ਗ੍ਰਿਸ਼ਟੀ ਜੀਵਨ ਵਿੱਚ ਕੋਈ ਸੱਚਾ ਹੋਵੇ। ਗੁਰੂ ਜੀ ਨੇ ਇਹੋ ਗੱਲ ਆਖੀ ਸੀ ਨਾ, ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਨਾ ਜਪ ਮਾਲੀਆਂ, ਲੋਟੇ ਹੱਥ ਨਭਗ, ਕੋਈ ਹਰ ਕੇ ਸੰਤ ਨਾ ਆਖੀਏ, ਬਨ ਅਰਸ ਕੇ ਠੱਗ। ਹੁਣ ਪਹਿਰਾਵਾ ਤਾਂ ਉਹਨਾਂ ਦਾ ਧਰਮ ਹੀ ਸੀ, ਮਾਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਪਹਿਰਾਵਾ ਤਾਂ ਧਰਮ ਹੀ ਹੈ, ਪਹਿਰਾਵੇ ਦਾ ਅੰਤਰ ਨਹੀਂ ਸੀ। ਮਾਥੇ ਤਿਲਕ, ਹੱਥ ਮਾਲਾ, ਬਾਨਾ, ਬਾਨਾ ਮਤਲਬ ਬਾਣਾ, ਪਹਿਰਾਵਾ, ਮਾਥੇ ਤਿਲਕ, ਹੱਥ ਮਾਲਾ, ਬਾਨਾ, ਪਰ ਕਰਦਾ ਕੀ ਹੈ, ਲੋਗਨ ਰਾਮ ਖਿਡੋਣਾ ਜਾਣਾ, ਇਹਨੇ ਤਾਂ ਰੱਬ ਨੂੰ ਵੀ ਖਿਡੋਣਾ ਬਣਾ ਕੇ ਰੱਖ ਲਿਆ। ਹੁਣ ਗੁਰੂ ਸਾਹਿਬ ਨੇ ਇੱਕ ਪਾਵਨ ਪਵਿੱਤਰ ਸੱਚ ਮਨੁੱਖ ਦੀ ਝੋਲੀ ਵਿੱਚ ਪਾਇਆ। ਕਹਿਣ ਲੱਗੇ, ਪੁੱਤ ਇਹਨਾਂ ਗੱਲਾਂ ਤੋਂ ਬਾਹਰ ਨਿਕਲ, ਮੈਂ ਤੈਨੂੰ ਸੱਚ ਸਮਝਾਉਣਾ ਚਾਹੁੰਦਾ। ਅੱਜ ਗੁਰੂ ਜੀ ਨੇ ਇੱਕ ਬੜੀ ਕਮਾਲ ਦੀ ਜੀਵਨ ਜਾਂਚ ਬਖਸ਼ੀ ਹੈ ਸਾਨੂੰ। ਇੱਕ ਬੇਨਤੀ ਹੋਰ ਕਰਾਂ, ਅਸਲ ਵਿੱਚ ਨਾ ਕਿਸੇ ਵੀ ਥਾਂ ਦੇ ਉੱਤੇ ਆਪਾਂ ਜਾਂਦੇ ਹਾਂ ਨਾ, ਦੋ ਚੀਜ਼ਾਂ ਨਿਸ਼ਚਿਤ ਹੁੰਦੀਆਂ ਨੇ, ਤੁਸੀਂ ਦੇਖਿਓ ਕਦੇ। ਮੰਨ ਲਓ ਕਾਲਜ ਗਏ, ਉੱਥੇ ਇੱਕ ਟੀਚਰ ਦੀ ਕੁਰਸੀ ਪਈ ਹੈ, ਬਾਕੀ ਸਟੂਡੈਂਟ ਦੀਆਂ ਨੇ। ਉਹ ਕੁਰਸੀ ਨਿਸ਼ਚਿਤ ਕਰਦੀ ਹੈ ਭਈ ਇਹ ਕਿਹਦੇ ਵਾਸਤੇ ਹੈ, ਇਹ ਆਹ ਕੁਰਸੀ ਕਿਹਦੇ ਵਾਸਤੇ ਹੈ। ਉਹ ਬੰਦਾ ਪ੍ਰਪੇਅਰ ਹੁੰਦਾ ਭਈ ਮੈਂ ਜੇ ਸਟੂਡੈਂਟ ਵਾਲੀ ਕੁਰਸੀ ਤੇ ਬੈਠਾ ਹੈ, ਇਹਦਾ ਮਤਲਬ ਮੈਂ ਸਿੱਖਣ ਆਇਆ। ਜੇ ਕੋਈ ਟੀਚਰ ਵਾਲੀ ਕੁਰਸੀ ਤੇ ਬੈਠਾ, ਇਹਦਾ ਮਤਲਬ ਉਹ ਸਿਖਾਉਣ ਆਇਆ। ਗੁਰੂ ਜੀ ਦਾ ਆਸਣ ਹਮੇਸ਼ਾ ਉੱਚਾ ਹੁੰਦਾ, ਜੇ ਅਸੀਂ ਥੱਲੇ ਬੈਠਦੇ ਹਾਂ ਉਹਦਾ ਸਪਸ਼ਟ ਅੱਖਰਾਂ ਚ ਇਹ ਅਰਥ ਹੈ ਭਈ ਗੁਰੂ ਜੀ ਮੈਂ ਤੁਹਾਡੇ ਕੋਲ ਅੱਜ ਸਿੱਖਣ ਆਇਆ, ਜਿਹਨਾਂ ਚੀਜ਼ਾਂ ਦੀ ਮੈਨੂੰ ਨਹੀਂ ਜਾਂਚ, ਮੈਨੂੰ ਨਹੀਂ ਗਿਆਨ, ਮੈਨੂੰ ਨਹੀਂ ਸੋਝੀ, ਤੁਸੀਂ ਬਖਸ਼ਿਸ਼ ਕਰੋ, ਮੈਂ ਸਿੱਖਣ ਆਇਆ। ਇਸ ਲਈ ਆਪਣੇ ਆਪ ਨੂੰ ਜ਼ਰੂਰ ਪ੍ਰਪੇਅਰ ਕਰਨਾ ਚਾਹੀਦਾ ਭਈ ਅੱਜ ਮੈਂ ਗੁਰੂ ਜੀ ਕੋਲੋਂ ਕੀ ਸਿੱਖਣ ਆਇਆ, ਤੇ ਜਾਂਦਾ ਹੋਇਆ ਸੋਚ ਕੇ ਜਾਵਾਂ ਮੈਂ ਕੀ ਸਿੱਖ ਕੇ ਚੱਲਿਆ, ਮੈਂ ਗੁਰੂ ਜੀ ਕੋਲੋਂ ਕੀ ਕੁਝ ਸਿੱਖ ਕੇ ਚੱਲਿਆ। ਸ਼ਬਦ ਲਮੇਰਾ, ਆਪਾਂ ਨੂੰ ਟਾਈਮ ਲੱਗੇਗਾ। ਸਤਿਗੁਰੂ ਕਿਰਪਾ ਕਰਦੇ ਨੇ, ਜਿਹੜਾ ਸ਼ਬਦ ਉਹਨਾਂ ਨੇ ਪੜ੍ਹਿਆ ਸੀ ਗੁਰੂ ਕੇ ਪਿਆਰ ਵਾਲਿਆਂ ਨੇ, ਮੈਂ ਉਸੇ ਸ਼ਬਦ ਦੀ ਵਿਚਾਰ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕਿੱਡੀ ਵਧੀਆ ਜੀਵਨ ਜੁਗਤ ਹੈ, ਕਮਾਲ ਹੈ। ਸਿੱਖਾਂ ਦੀ ਬਦਕਿਸਮਤੀ ਇਹ ਰਹੀ ਹੈ ਭਈ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਖੋਲ੍ਹ ਕੇ ਪੜ੍ਹਿਆ ਨਹੀਂ। ਪੜ੍ਹਿਆ ਤਾਂ ਅਖੰਡ ਪਾਠ ਦੇ ਰੂਪ ਚ ਪੜ੍ਹਿਆ, ਉਵੇਂ ਸਹਿਜ ਪਾਠ ਨਹੀਂ ਕੀਤਾ ਭੀ ਜਿਹੜਾ ਇਹ ਅੱਖਰ ਅੱਖਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਵਾਂਗੂ ਬਣ ਕੇ ਇਹਦੇ ਅੰਦਰ ਵਸ ਜਾਏ। ਆਪਾਂ ਗੱਲ ਛੋਟੀ ਕਰੀਏ, ਮਾਰੂ ਮਹਿਲਾ ਪੰਜਵਾਂ ਘਰ ਚੌਥਾ। ਮਾਰੂ ਰਾਗ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ। ਘਰ ਚੌਥਾ, ਚੌਥੇ ਘਰ ਵਿੱਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸਤਿਗੁਰ ਜੀ ਨੇ ਮੂਲ ਮੰਤਰ ਬਖਸ਼ਿਸ਼ ਕੀਤਾ ਹੈ। ਜਦੋਂ ਵੀ ਕੋਈ ਕਵਿਤਾ ਲਿਖੀ ਜਾਂਦੀ ਹੈ, ਜਿਹੜੇ ਵੀ ਇਸ਼ਟ ਨੂੰ, ਜਿਹੜੇ ਵੀ ਗੁਰੂ ਨੂੰ ਉਹ ਲਿਖਾਰੀ ਮੰਨਦਾ, ਉਹ ਆਪਣੇ ਗੁਰੂ ਦਾ, ਆਪਣੇ ਮੁਰਸ਼ਦ ਦਾ, ਆਪਣੇ ਮਾਲਕ ਨੂੰ ਮੰਨਣ ਵਾਲੇ ਦਾ ਨਾਂ ਉੱਤੇ ਲਿਖ ਦਿੰਦਾ। ਹੁਣ ਪੰਜਾਂ, ਤੁਹਾਨੂੰ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਬਹੁਤ ਘੱਟ ਲੋਕਾਂ ਨੇ ਕੀਤੇ ਨੇ, ਇਸ ਲਈ ਕਈ ਗੱਲਾਂ ਜਿਹੜੀਆਂ ਨੇ ਉਹ ਕਹਿ ਕੇ ਵੀ ਸਮਝਾ ਨਹੀਂ ਪਾ ਰਹੇ। ਤੁਸੀਂ ਕਦੇ ਦੇਖਿਓ, ਕਰੀਬ ਮੇਰਾ ਖਿਆਲ ਹੈ ਵੀ ਸ਼ਾਇਦ 1352-53 ਪੰਨੇ ਦੇ ਉੱਤੇ, ਅੰਕ ਦੇ ਉੱਤੇ ਸਤਿਗੁਰੂ ਜੀ ਦਾ ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉੱਥੇ ਵੀ ਮੂਲ ਮੰਤਰ ਲਿਖਿਆ ਹੋਇਆ। ਫਿਰ ਉਹ ਤੋਂ ਅੱਗੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਉੱਥੇ ਵੀ ਮੂਲ ਮੰਤਰ ਲਿਖਿਆ ਹੋਇਆ। ਫਿਰ ਉਸ ਤੋਂ ਅੱਗੇ ਚੱਲੀਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ, ਉੱਥੇ ਵੀ ਮੂਲ ਮੰਤਰ ਲਿਖਿਆ। ਇਹ ਦੋ ਅੰਕਾਂ ਦੇ ਉੱਤੇ ਹੀ ਤਿੰਨ ਗੁਰੂਆਂ ਦੇ ਵੇਲੇ ਦਾ ਮੂਲ ਮੰਤਰ ਲਿਖਿਆ ਹੋਇਆ। ਸਾਡੇ ਮਨ ਚੋਂ ਭਰਮ ਨਿਕਲ ਜਾਏਗਾ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਕੀ ਸੀ, ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ ਕੀ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਕੀ ਸੀ। ਇੱਕ ਬੇਨਤੀ ਹੋਰ ਕਰਾਂ, ਦਿਲ ਬੜਾ ਕਰਦਾ ਹੁੰਦਾ ਵੀ ਤੁਹਾਡੇ ਨਾਲ ਕਿਹੜੀ ਕਿਹੜੀ ਗੱਲ ਸਾਂਝੀ ਕਰਾਂ। ਜੇ ਕਿਤੇ ਵਕਤ ਮਿਲਿਆ, ਡਾਕਟਰ ਗੰਡਾ ਸਿੰਘ ਦੀ ਲਿਖੀ ਕਿਤਾਬ ਹੈ ਹੁਕਮਨਾਮੇ, ਬਹੁਤ ਕਮਾਲ ਦੀ ਕਿਤਾਬ ਹੈ। ਉਹਦੇ ਵਿੱਚ ਉਹਨਾਂ ਨੇ 89 ਹੁਕਮਨਾਮੇ ਗੁਰੂ ਜੀ ਦੇ ਤੇ ਮਾਤਾਵਾਂ ਦੇ, ਮਾਂ ਗੁਜਰ ਕੌਰ ਦੇ, ਮਾਤਾ ਗੁਜਰੀ ਦੇ ਇਤਿਹਾਸਕ ਹੁਕਮਨਾਮੇ ਅੱਜ ਵੀ ਸਾਡੇ ਕੋਲ ਇੱਕ ਸੰਭਾਲਿਆ ਹੋਇਆ ਵਿਰਸਾ ਹੈ। ਉਹਦੇ ਵਿੱਚ 6ਵੇਂ ਪਾਤਸ਼ਾਹ, 9-10ਵੇਂ ਪਾਤਸ਼ਾਹ ਤੱਕ ਹੁਕਮਨਾਮੇ ਲਿਖੇ ਹੋਏ ਨੇ। ਹਰੇਕ ਹੁਕਮਨਾਮੇ ਦੇ ਉੱਤੇ ਮੂਲ ਮੰਤਰ ਲਿਖਿਆ ਹੋਇਆ। ਇਹ ਗੁਰੂਆਂ ਦੇ ਆਪਣੇ ਹੱਥ ਦਾ ਲਿਖਿਆ ਹੋਇਆ, ਇਹ ਕਿਸੇ ਦੇ ਹੱਥ ਦਾ ਨਹੀਂ ਲਿਖਿਆ ਹੋਇਆ। ਔਰ ਕਿਤੇ ਵੀ ਮੂਲ ਮੰਤਰ ਜਿਹੜਾ ਉਹ ਗੁਰਪ੍ਰਸਾਦ ਤੋਂ ਅੱਗੇ ਨਹੀਂ ਲਿਖਿਆ ਹੋਇਆ, ਇਹ ਤਾਂ ਗੁਰੂਆਂ ਦਾ ਆਪਣਾ ਲਿਖਿਆ ਹੋਇਆ ਨਾ। ਗੁਰੂਆਂ ਨੂੰ ਕੀ ਮਜਬੂਰੀ ਸੀ, ਅੱਗੇ ਤੱਕ ਲਿਖ ਦਿੰਦੇ। ਇਹ ਗੁਰੂਆਂ ਦੇ ਆਪਣੇ ਹੱਥਾਂ ਦੀਆਂ ਲਿਖਤਾਂ ਨੇ ਹੁਕਮਨਾਮੇ ਜਿਹੜੇ ਕਿਸੇ ਕਿਸੇ ਸੰਗਤ ਨੂੰ ਭੇਜੇ ਸੀ। ਹੁਕਮਨਾਮੇ ਅਸੀਂ ਸਤਿਕਾਰ ਵਜੋਂ ਕਹਿੰਦੇ ਹਾਂ, ਵੈਸੇ ਉਹ ਇੱਕ ਚਿੱਠੀਆਂ ਨੇ ਸਮਝ ਲਓ। ਹੁਣ ਚਿੱਠੀ ਦੇ ਉੱਤੇ ਗੁਰੂ ਜੀ ਨੇ ਕੀ ਲਿਖਿਆ ਉਹ ਮੂਲ ਮੰਤਰ ਹੈ। ਅੱਜ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਦੇ ਅਰਥ ਨੇ ਪਰਮੇਸ਼ਰ ਇੱਕ ਹੈ, ਨਿਰੰਕਾਰ ਇੱਕ ਹੈ, ਤੇ ਉਹ ਸਾਰੀ ਜਗ੍ਹਾ ਤੇ ਵਿਆਪਕ ਹੈ ਅਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਮੈਂ ਇੱਕ ਬੇਨਤੀ ਕਰਾਂ ਤੁਹਾਨੂੰ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਟੋਟਲੀ ਬਾਣੀ ਵਿੱਚ 567 ਵਾਰੀ ਆਇਆ। ਮੈਂ ਬਹੁਤ ਵਾਰੀ ਸੰਗਤ ਵਿੱਚ ਬੇਨਤੀ ਕਰਨਾ ਵੀ ਪਤਾ ਨਹੀਂ ਗੁਰੂ ਜੀ ਨੂੰ ਕੀ ਚੰਗਾ ਲੱਗਦਾ ਸੀ, ਇਹ ਬੜੀ ਕਮਾਲ ਦੀ ਗੱਲ ਹੈ। 567 ਜਿਹੜੇ ਪੰਜਾਬੀ ਪੜ੍ਹੇ ਨੇ ਉਹਨਾਂ ਤੋਂ ਪਤਾ ਲੱਗ ਜਾਂਦਾ, ਨਹੀਂ ਤਾਂ ਇੰਗਲਿਸ਼ ਵਿੱਚ 567 ਤਿੰਨ ਅੱਖਰ ਨੇ, 567 567। ਹੁਣ ਦੇਖੋ ਯਾਦ ਕਰਨਾ ਕਿੱਡਾ ਸੌਖਾ, ਤਿੰਨ ਅੱਖਰ ਨੇ, 5 6 7 ਕੰਟੀਨਿਊ ਨੇ, 5 6 7। ਮੇਰਾ ਖਿਆਲ ਅੱਜ ਸਾਨੂੰ ਇੰਨਾ ਤਾਂ ਪਤਾ ਲੱਗ ਜਾਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਚ ਟੋਟਲੀ ਮੂਲ ਮੰਤਰ ਕਿੰਨਾ, 5 6 7 567 ਵਾਰੀ ਹੈ। ਕੋਈ ਭੁਲੇਖਾ ਨਹੀਂ ਸਾਨੂੰ ਲੱਗਣਾ ਚਾਹੀਦਾ, ਕਿਹੜੇ ਵੱਖਰੇ ਵੱਖਰੇ ਰੂਪਾਂ ਚ ਗੱਲ ਵੱਖਰੀ ਹੈ, ਪਰ ਟੋਟਲੀ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਮੂਲ ਮੰਤਰ ਹੈ ਉਹ 567 ਵਾਰੀ ਹੈ। ਸਾਹਿਬ ਨੇ ਅੱਜ ਕਿਰਪਾ ਕੀਤੀ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਉਹ ਅੰਤਰ ਚਾਂਦਨਾ, ਇਸ ਸ਼ਬਦ ਵਿੱਚ ਅਸ਼ਟਪਦੀ ਵਿੱਚ ਸਤਿਗੁਰੂ ਜੀ ਨੇ ਕੁਝ ਗੁਣ ਬਿਆਨ ਕੀਤੇ ਨੇ ਤੇ ਉਹਨਾਂ ਗੁਣਾਂ ਨੂੰ ਅੱਜ ਆਪਾਂ ਪੱਲੇ ਬੰਨਣਾ। ਚਾਂਦਨ ਦਾ ਅਰਥ ਹੁੰਦਾ ਚਾਨਣ, ਚਾਨਣ ਦਾ ਅਰਥ ਹੁੰਦਾ ਗਿਆਨ। ਸਭ ਤੋਂ ਮਹਾਨ ਗਿਆਨ ਕਿਹੜੀ ਚੀਜ਼ ਦਾ? ਚਾਂਦਨਾ ਚਾਂਦਨ ਆਂਗਨ, ਚਾਨਣ ਵਿੱਚੋਂ ਗਿਆਨ ਵਿੱਚੋਂ ਸਭ ਤੋਂ ਸ੍ਰੇਸ਼ਟ ਗਿਆਨ ਹੈ ਕਿਹੜਾ? ਪ੍ਰਭ ਜੀਓ। ਮੈਂ ਇੱਕ ਸ਼ਬਦ ਕਹਿਣ ਲੱਗਾ, ਪ੍ਰਭ ਜੀਓ, ਉਸ ਤੋਂ ਅੱਗੇ ਕੀ ਹੈ? ਅੰਤਰ ਚਾਂਦਨਾ, ਬੜਾ ਪਿਆਰਾ ਸ਼ਬਦ ਹੈ। ਅੰਤਰ ਦਾ ਅਰਥ ਹੁੰਦਾ ਅੰਦਰ। ਗਿਆਨ ਦੋ ਤਰ੍ਹਾਂ ਦਾ, ਇੱਕ ਬਾਹਰਲਾ ਗਿਆਨ ਹੈ, ਇੱਕ ਬਾਹਰੀ ਗਿਆਨ ਹੈ। ਸਾਹਿਬ ਕਹਿੰਦੇ ਵੀ ਰੱਬ ਦਾ ਸਭ ਤੋਂ ਚੰਗਾ ਚਾਨਣ, ਚੰਗਾ ਗਿਆਨ ਹੈ ਜੇ ਤੇਰੇ ਅੰਦਰ ਹੋਵੇ, ਬਾਹਰੀ ਨਹੀਂ। ਜਿੰਨਾ ਬਾਹਰ ਦਾ ਗਿਆਨ ਹੈ ਉਹ ਤਾਂ ਬਹੁਤ ਵਾਰੀ ਹੰਕਾਰ ਬਣ ਜਾਂਦਾ ਹੈ, ਉਹ ਸਾਡੇ ਕਿਸੇ ਕੰਮ ਵੀ ਨਹੀਂ ਆਉਂਦਾ, ਕਿਸੇ ਕੰਮ ਨਹੀਂ। ਹਮੇਸ਼ਾ ਗਿਆਨ ਉਹੀ ਕੰਮ ਆਇਆ ਕਰਦਾ ਹੈ, ਜਾਂ ਦੁਨੀਆਂ ਦੀ ਕੋਈ ਵੀ ਚੀਜ਼ ਲਾ ਲਓ, ਇਹ ਵੀ ਕੋਈ ਵੀ ਚੀਜ਼ ਲਾ ਲਓ। ਮੈਂ ਹਰ ਵਾਰੀ ਸੌਖਾ ਜਿਹਾ ਕਰਨ ਵਾਸਤੇ ਧੀਆਂ ਬੱਚੀਆਂ ਦੀ ਉਦਾਹਰਣ ਲੈਂਦਾ ਹੁੰਦਾ, ਜਦੋਂ ਵੀ ਘਰ ਚ ਕੋਈ ਚੀਜ਼ ਲਿਆਉਂਦੀਆਂ ਨੇ ਬੀਬੀਆਂ, ਸਾਨੂੰ ਤਾਂ ਲੱਗਦਾ ਵੀ ਘਰ ਚ ਰੱਖਦੀਆਂ ਨੇ, ਨਹੀਂ ਉਹ ਦੋ ਜਗ੍ਹਾ ਤੇ ਰੱਖਦੀਆਂ ਨੇ, ਹਰ ਚੀਜ਼ ਦੋ ਜਗ੍ਹਾ ਤੇ ਰੱਖਦੀਆਂ ਨੇ। ਕਿਵੇਂ? ਇੱਕ ਚੀਜ਼ ਉਹ ਘਰ ਚ ਰੱਖਦੀਆਂ ਨੇ, ਦੂਜੀ ਚੀਜ਼ ਉਹ ਦਿਮਾਗ ਚ ਰੱਖਦੀਆਂ ਨੇ, ਦੂਜੀ ਚੀਜ਼ ਉਹ ਦਿਮਾਗ ਚ ਰੱਖਦੀਆਂ ਨੇ। ਘਰ ਚ ਆਪਾਂ ਵੀ ਰਹਿੰਦੇ ਹਾਂ, ਆਪਾਂ ਬਹੁਤ ਵਾਰੀ ਕੋਈ ਚੀਜ਼ ਲੱਭੇ ਨਾ ਤਾਂ ਝੱਟ ਘਰਦਿਆਂ ਨੂੰ ਆਵਾਜ਼ ਮਾਰਨੇ, ਮੇਰੀ ਫਲਾਨੀ ਚੀਜ਼ ਕਿੱਥੇ, ਔਰ ਰਸੋਈ ਚੋਂ ਖੜੇ ਆਵਾਜ਼ ਦੇ ਦਿੰਦੇ ਨੇ ਵੀ ਫਲਾਨੀ ਜਗ੍ਹਾ ਪਈ ਹੈ। ਇਹਦਾ ਮਤਲਬ ਉਹਦੀ ਸੋਚ ਵਿੱਚੋਂ ਚੀਜ਼ ਪਈ ਹੈ। ਜਿਹੜੀ ਚੀਜ਼ ਸੋਚ ਵਿੱਚ ਨਾ ਹੋਵੇ ਉਹਦਾ ਤੁਸੀਂ ਕਦੇ ਲਾਭ ਨਹੀਂ ਲੈ ਸਕਦੇ, ਕਦੇ ਉਹਦਾ ਸੁੱਖ ਨਹੀਂ ਮਾਣ ਸਕਦੇ। ਚੀਜ਼ ਤਾਂ ਕੋਲ ਪਾਰੀ ਪਰ ਮੈਨੂੰ ਭੁੱਲ ਗਈ, ਦਵਾਈ ਮੇਰੇ ਬੋਝੇ ਚ ਪਈ ਹੈ। ਕਈ ਵਾਰੀ ਐਸਾ ਕਾਰਨ ਬਣ ਜਾਂਦਾ ਬੰਦੇ ਨੂੰ, ਸੋਚ ਵਿੱਚ ਨਹੀਂ ਨਾ ਭੁੱਲ ਗਿਆ, ਆਪਣੀ ਐਨਕ ਆਪਣੇ ਸਿਰ ਤੇ ਰੱਖ ਕੇ ਬੰਦਾ ਸਾਰੀ ਰਾਤ ਟੋਲਦਾ ਰਹਿੰਦਾ, ਐਨਕ ਕਿੱਥੇ ਰੱਖ ਬੈਠਾ, ਕਿਉਂਕਿ ਸੋਚ ਵਿੱਚੋਂ ਗੁਆਚੀ ਹੈ, ਐਨਕ ਨਹੀਂ ਗੁਆਚੀ, ਐਨਕ ਤਾਂ ਸਿਰ ਤੇ ਪਈ ਹੈ। ਸੋਚ ਵਿੱਚੋਂ ਗੁਆਚ ਗਈ ਕੋਲ ਐਨਕ ਇੱਥੇ ਸੁੱਖ ਨਹੀਂ ਮਾਣ ਸਕਦਾ, ਸੋਚ ਵਿੱਚੋਂ ਗੁਆਚ ਗਈ ਦਵਾਈ ਬੋਝੇ ਚ ਹੈ ਪਰ ਲੈ ਨਹੀਂ ਸਕਦਾ। ਜਿਹੜੀ ਚੀਜ਼ ਸੋਚ ਵਿੱਚੋਂ ਗੁਆਚ ਜਾਏ ਉਹਦਾ ਕਦੇ ਸੁੱਖ ਨਹੀਂ ਮਾਣ ਸਕਦਾ ਮਨੁੱਖ। ਘਰ ਵਿੱਚ ਬੇਅੰਤ ਕੀਮਤੀ ਹੀਰੇ ਮੋਤੀ ਪਏ ਨੇ ਪਰ ਪਤਾ ਨਹੀਂ ਕਿੱਥੇ ਰੱਖ ਬੈਠਾ, ਕੀ ਕਰਾਂਗੇ, ਕੁਛ ਵੀ ਨਹੀਂ ਕਰ ਸਕਦੇ। ਸੋਚ ਵਿੱਚ ਕੀ ਆ? ਹਜ਼ੂਰ ਕਹਿੰਦੇ ਗਿਆਨ ਉਹ ਚੰਗਾ ਜਿਹੜਾ ਤੇਰੀ ਸੋਚ ਵਿੱਚ ਹੋਵੇ। ਜਿਹੜਾ ਸਾਡੇ ਅੰਦਰ ਹੋਵੇ, ਜਿਹੜਾ ਸਾਡੇ ਅੰਤਰ ਆਤਮੇ ਸੋਚ ਵਿੱਚ ਹੋਵੇ। ਫਿਰ ਇੱਕ ਬੇਨਤੀ ਕਰਾਂ, ਭਲਾ ਕਦੇ ਆਪਣੇ ਆਪ ਨੂੰ ਵਿਚਾਰ ਕੇ ਦੇਖਿਓ, 26 ਅੱਖਰ ਵੀ ਤੁਹਾਨੂੰ ਆਉਂਦੇ ਨੇ ਇੰਗਲਿਸ਼ ਦੇ, ਪੈਨ ਵੀ ਬਹੁਤ ਕੀਮਤੀ ਲੈ ਲਓ, ਕਾਗਜ਼ ਵੀ ਬਹੁਤ ਕੀਮਤੀ ਲੈ ਲਓ, ਉਂਗਲਾਂ ਵੀ ਤੁਹਾਡੀਆਂ ਨੇ, ਭਲਾ ਸਾਈਨ ਕਰਕੇ ਦੇਖੋ ਤਾਂ ਹੋਣਗੇ ਨਹੀਂ। ਪੈਨ ਜਿੱਡਾ ਮਰਜ਼ੀ ਕੀਮਤੀ ਹੈ, ਸਿਆਹੀ ਜਿੰਨੀ ਮਰਜ਼ੀ ਵਧੀਆ ਪਵਾ ਲਓ, ਤੇ ਉਹ ਜਿਹੜਾ ਕਾਗਜ਼ ਹੈ ਜਿੱਡਾ ਮਰਜ਼ੀ ਵਧੀਆ ਲੈ ਕੇ ਆਓ, ਉਹ ਕਿਉਂ ਨਹੀਂ ਸਾਈਨ ਕਰ ਪਾਉਂਦਾ? ਕਿਉਂਕਿ ਜਿੰਨਾ ਚਿਰ ਜਿਹੜੇ ਸਾਈਨ ਤੁਹਾਡੇ ਦਿਮਾਗ 'ਚ ਨੇ ਉਹ ਹੀ ਨੇ ਵਰਤਣੇ ਨੇ। ਜੋ ਕੁਝ ਤੁਹਾਡੇ ਅੰਦਰ ਹੈ ਉਹੀ ਕੁਝ ਸਰੀਰ ਨੇ ਕਰਨਾ, ਜੋ ਅੰਦਰ ਨਹੀਂ ਹੈ ਉਹ ਸਰੀਰ ਨਹੀਂ ਕਰ ਸਕਦਾ। ਜਿਸ ਬੰਦੇ ਨੇ ਗੱਡੀ ਚਲਾਉਣੀ ਨਹੀਂ ਸਿੱਖੀ, ਤੁਸੀਂ ਉਹਨੂੰ ਕਹੋ ਵੀ ਗੱਡੀ ਚਲਾ ਕੇ ਦਿਖਾ, ਉਹ ਕਹਿੰਦਾ ਭਰਾਵਾ ਮੈਂ ਸਿੱਖੀ ਨਹੀਂ ਹੈ। ਉਹਨੂੰ ਚਾਰ ਗੱਲਾਂ ਹੀ ਦੱਸਣੀਆਂ, ਸਟੇਅਰਿੰਗ ਹੈ, ਇਹ ਚਾਰ ਫੀਚਰ ਨੇ ਗੱਡੀ ਦੇ, ਚਲਾ ਕੇ ਦੇਖ। ਉਹ ਕਹਿੰਦਾ ਨਹੀਂ ਨਹੀਂ ਮੈਨੂੰ ਕੰਟਰੋਲ ਨਹੀਂ ਕਰਨੀ ਆਉਣੀ, ਕਿਉਂਕਿ ਮੇਰੇ ਦਿਮਾਗ 'ਚ ਨਹੀਂ ਹੈ। ਜਿਹਦੇ ਦਿਮਾਗ 'ਚ ਵੱਸ ਗਈ ਉਹ ਫਿਰ ਤੁਰਿਆ ਜਾਂਦਾ, ਉਹਨੂੰ ਪਤਾ ਵੀ ਨਹੀਂ ਲੱਗਦਾ, ਉਹ ਫੋਨ ਵੀ ਆਨਸਰ ਕਰਦਾ, ਉਹ ਲੋਕਾਂ ਨੂੰ ਵੀ ਹਾਏ ਹੈਲੋ ਕਰਦਾ, ਤੇ ਸਟੋਪ ਸਾਈਨ ਵੀ ਸਾਰੇ ਦੇਖਦਾ, ਸਾਰਾ ਕੁਛ ਕਰਦਾ, ਗੱਡੀ ਬੜੇ ਧਿਆਨ ਨਾਲ ਚਲਾਉਂਦਾ, ਉਹਦੇ ਕੋਲ ਕੋਈ ਮਿਸਟੇਕ ਨਹੀਂ ਹੁੰਦੀ। ਕਿਉਂ? ਕਿਉਂਕਿ ਉਹਦੀ ਸੋਚ ਵਿੱਚ ਹੈ। ਹਜ਼ੂਰ ਕਹਿਣ ਲੱਗੇ, ਰੱਬ ਦਾ ਗਿਆਨ ਆਪਣੇ ਅੰਦਰ ਰੱਖ, ਰੱਬ ਦਾ ਗਿਆਨ ਤੇਰੇ ਅੰਦਰ ਹੋਇਆ, ਤੈਨੂੰ ਨਹੀਂ ਲੋੜ ਪੈਣੀ ਕਿਸੇ ਦੇਵੀ ਦੇਵਤਿਆਂ ਦੇ ਜਗਰਾਤੇ ਕਰਨ ਦੀ। ਰੱਬ ਦਾ ਗਿਆਨ ਤੇਰੇ ਅੰਦਰ ਹੋਇਆ, ਤੈਨੂੰ ਨਹੀਂ ਲੋੜ ਪੈਣੀ ਕਿਸੇ ਭੇਖ ਦੀ ਗੁਲਾਮੀ ਕਰਨ ਦੀ। ਰੱਬ ਦਾ ਗਿਆਨ ਤੇਰੇ ਅੰਦਰ ਹੋਇਆ, ਤੈਨੂੰ ਨਹੀਂ ਲੋੜ ਪੈਣੀ ਕਿਸੇ ਕਬਰਾਂ ਨੂੰ ਪੂਜਣ ਦੀ। ਰੱਬ ਦਾ ਗਿਆਨ ਤੇਰੇ ਅੰਦਰ ਹੋਇਆ, ਤੈਨੂੰ ਨਹੀਂ ਕਿਸੇ ਪਹਿਰਾਵੇ ਦੀ ਗੁਲਾਮੀ ਹੋਵੇਗੀ। ਤੈਨੂੰ ਪਤਾ ਹੋਵੇਗਾ ਸੱਚ ਕੀ ਹੈ ਤੇ ਮੈਂ ਕੀ ਧਾਰਨ ਕਰਨਾ। ਫਿਰ ਮਨੁੱਖ ਨੂੰ ਕਦੇ ਵੀ ਭਟਕਣਾ ਨਹੀਂ ਪੈਂਦੀ। ਜਿਹੜੀ ਚੀਜ਼ ਦਾ ਵੀ ਗਿਆਨ ਹੈ ਤੁਸੀਂ ਇੱਕ ਪਲ ਚ ਪਰਖ ਲਓਗੇ। ਤੁਹਾਡੇ ਕੋਲ ਗਿਆਨ ਹੋਵੇ, ਹੁਣ ਦੇਖੋ ਇੱਕ ਬੱਚਿਆਂ ਦੇ ਖੇਡਣ ਵਾਲੇ ਡਾਲਰ ਹੁੰਦੇ ਨੇ ਜਿਹਨਾਂ ਬੱਚੇ ਖੇਡਦੇ ਨੇ, ਪਰ ਆਪਾਂ ਨੂੰ ਗਿਆਨ ਹੈ ਵੀ ਅਸਲੀ ਡਾਲਰ ਆ ਇਹ ਨਕਲੀ ਆ, ਆਪਾਂ ਕਦੇ ਭੁਲੇਖਾ ਖਾ ਸਕਦੇ ਹਾਂ? ਹੁਣ ਇਹ ਸਾਨੂੰ ਸੱਚਾ ਤੇ ਪੱਕਾ, ਝੂਠਾ ਤੇ ਸੱਚਾ, ਨਕਲੀ ਤੇ ਅਸਲੀ ਦੀ ਪਹਿਚਾਣ ਕੌਣ ਕਰਵਾਉਂਦਾ? ਜਿਹੜਾ ਅੰਦਰ ਬੈਠਾ ਗਿਆਨ ਹੈ ਉਹੀ ਕਰਵਾਉਂਦਾ ਨਾ, ਵਰਨਾ ਤਾਂ ਆਪਾਂ ਸਹਿਜ ਵੀ ਉਸੇ ਤਰ੍ਹਾਂ ਦਾ ਬਣਾ ਸਕਦੇ ਹਾਂ, ਉਹਦਾ ਰੰਗ ਰੂਪ ਵੀ ਉਸੇ ਤਰ੍ਹਾਂ ਦਾ ਬਣਾ ਸਕਦੇ ਹਾਂ, ਪਰ ਸਾਡੀ ਸੋਚ ਫੈਸਲਾ ਕਰੇਗੀ ਨਹੀਂ ਇਹ ਨਕਲੀ ਹੈ। ਤੇ ਬੰਦਾ ਕਿਤੇ ਧੋਖਾ ਖਾ ਹੀ ਨਹੀਂ ਸਕਦਾ, ਕਿਸੇ ਜਗ੍ਹਾ ਤੇ ਧੋਖਾ ਨਹੀਂ ਖਾ ਸਕਦਾ। ਸਿੱਖ ਤਾਂ ਪਿਓਰ ਗੁਰੂ ਦੇ ਚਰਨਾਂ ਵਿੱਚ ਜੁੜ ਜਾਏਗਾ, ਉਹ ਬਸ ਗੁਰੂ ਦਾ ਗਿਆਨ ਅੰਦਰ ਰੱਖ ਲੈ, ਉਸ ਸ਼ਬਦ ਨੂੰ ਅੰਦਰ ਰੱਖ ਲੈ, ਉਸ ਪਾਵਨ ਬਚਨ ਨੂੰ ਅੰਦਰ ਰੱਖ ਲੈ। ਅਸੀਂ ਉਹ ਗਿਆਨ ਨੂੰ ਬਾਹਰ ਕੱਢੀ ਬੈਠੇ ਹਾਂ, ਗਿਆਨ ਤੋਂ ਟੁੱਟ ਕੇ ਸੋਚਦੇ ਹਾਂ ਮੈਂ ਸ਼ਾਇਦ ਆਪਣੀ ਜ਼ਿੰਦਗੀ ਦਾ ਰਾਹ ਪੱਧਰਾ ਕਰ ਲਾਂਗਾ। ਬਿਲਕੁਲ ਨਹੀਂ। ਚਾਂਦਨ ਚਾਂਦਨ ਆਂਗਨ, ਆਂਗਨ ਦਾ ਅਰਥ ਹੁੰਦਾ ਵਿਹੜਾ, ਚਾਂਦਨ ਦਾ ਅਰਥ ਹੁੰਦਾ ਚਾਨਣ ਭਾਵ ਗਿਆਨ। ਪ੍ਰਭ ਜੀਓ ਅੰਤਰ, ਰੱਬ ਦਾ ਚਾਨਣ ਤੇਰੇ ਅੰਦਰ ਹੋਵੇ ਇਹ ਸਭ ਤੋਂ ਵਧੀਆ ਚਾਨਣ ਹੈ। ਗਿਆਨ ਬਹੁਤ ਤਰ੍ਹਾਂ ਦਾ ਹੁੰਦਾ, ਬਹੁਤ ਤਰ੍ਹਾਂ ਦਾ ਗਿਆਨ ਹੈ, ਪਰ ਕਿਸੇ ਤਰ੍ਹਾਂ ਦਾ ਵੀ ਗਿਆਨ ਸਾਨੂੰ ਸਚਿਆਰ ਨਹੀਂ ਬਣਾ ਸਕਦਾ। ਇਹ ਕੋਈ ਜ਼ਰੂਰੀ ਨਹੀਂ ਵੀ ਬਹੁਤ ਵਧੀਆ ਪੇਂਟਰ ਬੰਦਾ, ਜਿਹੜਾ ਬਹੁਤ ਵਧੀਆ ਜਿਹੜਾ ਕੋਈ ਲਿਖਾਰੀ ਹੈ, ਲਿਖਣ ਦਾ ਗਿਆਨ ਹੈ, ਪੇਂਟਿੰਗ ਕਰਨ ਦਾ ਗਿਆਨ ਹੈ, ਕੋਈ ਸ਼ਬਦ ABC ਲਾ ਲਓ, ਕੋਈ ਕੰਪਿਊਟਰ ਦਾ ਮਾਹਰ ਹੈ, ਕੋਈ ਸਾਇੰਟਿਸਟ ਹੈ, ਕੋਈ ਡਾਕਟਰ ਹੈ, ਕਿਸੇ ਵੀ ਤਰ੍ਹਾਂ ਦਾ ਗਿਆਨ ਹੋ ਸਕਦਾ, ਪਰ ਕੋਈ ਵੀ ਗਿਆਨ ਸਾਨੂੰ ਸਤਿਆਰ ਨਹੀਂ ਬਣਾ ਸਕਦਾ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਦੋ ਚੀਜ਼ਾਂ ਜੋੜੀਆਂ ਸੀ, ਦੋ ਚੀਜ਼ਾਂ ਇਕੱਠੀਆਂ ਕੀਤੀਆਂ ਸੀ। ਕਹਿਣ ਲੱਗੇ ਪੰਡਿਤ ਜੀ ਤੁਸੀਂ ਪੜ੍ਹਾ ਤਾਂ ਰਹੇ ਹੋ, ਪਰ ਮੈਨੂੰ ਦੱਸੋ ਵੀ ਇਸ ਗਿਆਨ ਨਾਲ ਬੰਦਾ ਸਤਿਆਰ ਹੋ ਜਾਏਗਾ? ਗਿਆਨ ਤਾਂ ਬਹੁਤ ਵਧੀਆ ਤੁਸੀਂ ਦੇ ਰਹੇ ਹੋ, ਗਿਆਨ ਹੋਣਾ ਚਾਹੀਦਾ ਮਨੁੱਖ ਦੇ ਕੋਲ। ਉਹਨਾਂ ਆਖਿਆ ਨਹੀਂ ਨਹੀਂ, ਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਗੱਲ ਪੁੱਛੀ ਸੀ। ਕਹਿਣ ਲੱਗੇ ਪੰਡਿਤ ਜੀ ਤੁਸੀਂ ਕਿਉਂ ਪੜ੍ਹਾ ਰਹੇ ਹੋ? ਕਹਿਣ ਲੱਗੇ ਕਮਾਲ ਹੈ, ਇੱਕ ਪਟਵਾਰੀਆਂ ਦਾ ਪੁੱਤ ਹੋ ਕੇ ਪੁੱਛਦਾ ਵੀ ਕਿਉਂ ਪੜ੍ਹਾ ਰਹੇ ਹੋ? ਕਹਿਣ ਲੱਗੇ ਇਸ ਲਈ ਪੜ੍ਹਾ ਰਹੇ ਹਾਂ ਵੀ ਤੁਹਾਨੂੰ ਹਿਸਾਬ ਕਿਤਾਬ ਕਰਨਾ ਆ ਜਾਏ। ਸਾਹਿਬ ਕਹਿਣ ਲੱਗੇ ਬਹੁਤ ਵਧੀਆ ਗੱਲ ਹੈ, ਹਿਸਾਬ ਕਿਤਾਬ ਤਾਂ ਸਭ ਨੂੰ ਕਰਨਾ ਆਉਣਾ ਚਾਹੀਦਾ, ਬਹੁਤ ਵਧੀਆ ਗੱਲ ਹੈ, ਪਰ ਪੰਡਿਤ ਜੀ ਤੁਸੀਂ ਕਦੇ ਹਿਸਾਬ ਕਿਤਾਬ ਕੀਤਾ? ਉਹ ਫਿਰ ਉੱਚੀ ਉੱਚੀ ਹੱਸਿਆ, ਕਹਿਣ ਲੱਗੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਮੈਂ ਹਿਸਾਬ ਕਿਤਾਬ ਕਾਹਦਾ ਕਰਨਾ, ਮੈਂ ਕਿਹੜਾ ਪਟਵਾਰੀ ਹੈ, ਮੈਂ ਤਾਂ ਮਾਸਟਰ ਹੈ, ਮੈਂ ਤਾਂ ਟੀਚਰ ਹੈ, ਮੈਂ ਤਾਂ ਉਸਤਾਦ ਹੈ, ਬੱਚੇ ਪੜ੍ਹਨ ਆਉਂਦੇ ਨੇ, ਮੈਂ ਕਿਤਾਬਾਂ ਚੋਂ ਪੜ੍ਹ ਕੇ ਇਹਨਾਂ ਨੂੰ ਸੁਣਾ ਦਿੰਦਾ। ਕਹਿੰਦੇ ਨਹੀਂ ਨਹੀਂ ਹਿਸਾਬ ਕਿਤਾਬ ਤਾਂ ਸਭ ਨੂੰ ਕਰਨਾ ਚਾਹੀਦਾ, ਹਰ ਬੰਦੇ ਨੂੰ ਹਿਸਾਬ ਕਿਤਾਬ ਕਰਨਾ ਚਾਹੀਦਾ। ਕਹਿਣ ਲੱਗੇ ਉਹ ਕਿਸ ਗੱਲ ਦਾ, ਕਹਿਣ ਲੱਗੇ ਵੀ ਮੈਨੂੰ ਕਿੰਨੇ ਕੁ ਸਾਲ ਹੋ ਗਏ ਜ਼ਿੰਦਗੀ ਦੇ, ਮੈਂ ਕਿੰਨਾ ਜੀਵਨ ਗੁਜ਼ਾਰ ਲਿਆ, ਮੇਰੇ ਕੋਲ ਕੁਛ ਹੈ ਕਿਤੇ ਐਸਾ ਤਾਂ ਨਹੀਂ ਭਈ ਉਮਰ ਤਾਂ ਮੇਰੀ 60 ਸਾਲ ਦੀ ਹੋ ਗਈ ਤੇ ਮੈਂ ਆਪਣਾ ਝੋਲੀ ਔਗਣਾਂ ਦੀ ਭਰੀ ਬੈਠਾ, 5 ਵਿਕਾਰ ਸਨ ਉਹਨਾਂ ਚੋਂ ਇੱਕ ਵੀ ਕਾਬੂ ਨਹੀਂ ਕਰ ਸਕਿਆ। ਹਿਸਾਬ ਕਿਤਾਬ ਤਾਂ ਲਾਉਣਾ ਚਾਹੀਦਾ ਬੰਦੇ ਨੂੰ, ਮੈਂ ਬਾਹਰੋਂ ਕਿਹੋ ਜਿਹਾ ਤੇ ਅੰਦਰੋਂ ਕਿਹੋ ਜਿਹਾ। ਪੰਡਿਤ ਨੂੰ ਮੱਤ ਟਿਕਾਣੇ ਆ ਗਈ, ਕਹਿਣ ਲੱਗਿਆ ਇਵੇਂ ਤਾਂ ਕਦੇ ਵੀ ਨਹੀਂ ਪੜ੍ਹਿਆ ਮੈਂ, ਇਹ ਤਾਂ ਮੈਨੂੰ ਅੱਜ ਪਤਾ ਲੱਗਿਆ ਵੀ ਹਿਸਾਬ ਕਿਤਾਬ ਕਰਨਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸਾਂ, ਜਿਸ ਦਿਨ ਗੁਰੂ ਜੀ ਨੇ ਕੀ ਕੀਤਾ, ਗੁਰੂ ਜੀ ਨੇ ਮਨੁੱਖ ਨੂੰ ਇਸੇ ਵੀ ਅਗਿਆਨਤਾ ਵਿੱਚੋਂ ਕੱਢਿਆ। ਸ਼ਾਇਦ ਮੈਂ ਅੱਗੇ ਵੀ ਕਦੇ ਬੇਨਤੀ ਕੀਤੀ ਹੋਵੇ, ਮੈਨੂੰ ਯਾਦ ਨਹੀਂ, ਪਰ ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਅੱਗੇ ਤੁਰ ਜਾਣਾ। ਇੱਕ ਬੰਦੇ ਨੇ ਗੱਡੀ ਲਈ ਨਵੀਂ, ਕੁਝ ਦਿਨ ਚਲਾ ਕੇ ਉਸ ਗੱਡੀ ਚੋਂ ਇੱਕ ਆਵਾਜ਼ ਆਈ, ਉਹ ਕਾਰੀਗਰ ਕੋਲ ਲੈ ਗਿਆ। ਉਹਨੇ ਜਾ ਕੇ ਬੇਨਤੀ ਕੀਤੀ ਵੀ ਇੱਕ ਆਵਾਜ਼ ਆਉਂਦੀ ਤੇ ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ। ਉਹਨੇ ਦੇਖਿਆ ਕਾਰੀਗਰ ਨੇ, ਥੋੜਾ ਚੁਸਤ ਚਲਾਕ ਸੀ, ਉਹ ਕਹਿਣ ਲੱਗਿਆ ਵੀ ਇੱਕ ਦਿਨ ਤੁਹਾਨੂੰ ਗੱਡੀ ਛੱਡਣੀ ਪਏਗੀ, ਕੱਲ ਲੈ ਜਾਇਓ, ਠੀਕ ਕਰ ਦਿਆਂਗਾ। ਕਹਿੰਦੇ ਠੀਕ ਹੈ। ਕਿੰਨੇ ਪੈਸੇ? ਕਹਿਣ ਲੱਗੇ ਵੀ $200 ਲੱਗੇਗਾ। ਕਹਿੰਦੇ ਠੀਕ ਹੈ। ਉਹ ਦੂਜੇ ਦਿਨ ਗਿਆ, ਆਪਣੀ ਗੱਡੀ ਨੂੰ ਸੈਲਫ ਮਾਰੀ, ਬੜਾ ਖੁਸ਼ ਵੀ, ਆਵਾਜ਼ ਨਹੀਂ ਆਉਂਦੀ ਹੁਣ, ਤੇ $200 ਦਿੱਤਾ, ਖੁਸ਼ੀ ਨਾਲ ਆ ਗਿਆ। 15 ਕੁ ਦਿਨਾਂ ਬਾਅਦ ਆਵਾਜ਼ ਫਿਰ ਆਉਣ ਲੱਗ ਗਈ। ਉਹ ਫਿਰ ਦੁਬਾਰੇ ਲੈ ਕੇ ਗਿਆ ਵੀ ਅੱਜ ਫਿਰ ਉਹ ਮਹਿੰਦੀ ਮੁਸ਼ਕਲ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਅੱਜ ਤੁਸੀਂ ਅੱਧੀ ਦਿਹਾੜੀ ਗੱਡੀ ਖੜਦੇ ਹੋ ਤੇ ਲੈ ਜਾਓ ਦੁਪਹਿਰ ਤੋਂ ਬਾਅਦ। ਉਹ ਕਹਿੰਦੇ ਠੀਕ ਹੈ। ਉਹ ਦੁਪਹਿਰ ਤੱਕ ਉਹਨੇ ਗੱਡੀ ਛੱਡੀ ਤੇ ਗਿਆ ਤੇ ਉਹਨੇ ਜਾ ਕੇ ਸੈਲਫ ਮਾਰੀ, ਬੜਾ ਖੁਸ਼ ਵੀ, ਹੁਣ ਤੇ ਬਿਲਕੁਲ ਹੀ ਇਲਾਜ ਹੋ ਗਿਆ, ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਹੈ। ਉਹ ਕਹਿਣ ਲੱਗਿਆ ਕਿੰਨੇ ਪੈਸੇ? ਕਹਿੰਦਾ ਸਿਰਫ $100 ਦੇ ਦਿਓ। ਉਹ ਕਹਿੰਦੇ ਠੀਕ ਹੈ। ਦੇਖਿਆ 15 ਦਿਨਾਂ ਬਾਅਦ ਫਿਰ ਆਵਾਜ਼ ਆ ਗਈ। ਉਹ ਕਹਿੰਦਾ ਹੁਣ ਉਹਦੇ ਕੋਲ ਨਹੀਂ ਜਾਣਾ, ਹੁਣ ਕਿਸੇ ਨਵੇਂ ਨੂੰ ਦਿਖਾਉਣੇ ਆ ਵੀ ਕੀ ਕਾਰਨ ਹੈ। ਉਹ ਜਦੋਂ ਨਵੇਂ ਕੋਲ ਗਿਆ, ਉਹਨੂੰ ਪੁੱਛਿਆ ਵੀ ਆਹ ਆਵਾਜ਼ ਆਉਂਦੀ ਹੈ। ਉਹ ਕਹਿੰਦਾ ਵੀ ਇੱਕ ਪਲ ਖਲੋ, ਇੱਥੇ ਖਲੋ। ਉਹ ਕਹਿਣ ਲੱਗਿਆ ਚੰਗੀ ਤਰ੍ਹਾਂ ਠੀਕ ਕਰਿਓ, ਮੈਂ ਪਹਿਲਾਂ 2 ਬੰਦਿਆਂ ਕੋਲ ਠੀਕ ਕਰਵਾ ਬੈਠਾ, ਡਾਲਰ ਵੀ ਵਾਹਵਾ ਖਰਚ ਬੈਠਾ, ਤੇ ਹੁਣ ਇੱਕ ਦਿਨ ਰੱਖਿਆ, ਫਿਰ ਅੱਧੇ ਦਿਨ ਰੱਖੀ ਤੇ ਠੀਕ ਹੋਈ ਨਹੀਂ। ਉਹ ਕਹਿੰਦਾ ਮੈਂ ਰੱਖਣ ਦੀ ਲੋੜ ਨਹੀਂ ਹੈ, ਹੁਣੇ ਤੇਰੇ ਕੋਲ ਹੀ ਕਰ ਦੇਣਾ ਸਾਰਾ ਕੁਛ। ਉਹਨੇ ਚੁੱਕਿਆ, ਪੁੰਡ ਖੋਲਿਆ ਤੇ ਉਹਨੇ ਆਖਿਆ ਵੀ ਸਰਨਾ ਆਹ ਇਹਦਾ ਨੱਟ ਹੈ, ਹੁਣ ਮੈਂ ਕਸ ਦਿੰਦਾ, ਆਹ ਇੱਕ ਤੈਨੂੰ ਪਾਨਾ ਦਿੰਦਾ, ਜਦੋਂ ਢਿੱਲਾ ਹੋ ਗਿਆ, ਇਹਨੇ 15 ਕੁ ਦਿਨਾਂ ਬਾਅਦ ਢਿੱਲਾ ਹੋ ਹੀ ਜਾਣਾ ਹੁੰਦਾ, ਗੱਡੀ ਪੁਰਾਣੀ ਹੈ, ਇਹ ਆਹ ਲੈ ਤੂੰ ਪਾਨਾ, ਇਹ ਘਰ ਲੈ ਜਾ ਕੇ ਜਦੋਂ ਤੈਨੂੰ ਲੋਟ ਲੱਗਿਆ ਤੈਨੂੰ ਆਵਾਜ਼ ਆਈ, ਆਪੇ ਹੀ ਕਸ ਲਈ। ਕਹਿੰਦੇ ਕਿੰਨੇ ਪੈਸੇ? ਕਹਿੰਦੇ $20। $10 ਮੇਰੀ ਫੀਸ ਹੈ, $10 ਦਾ ਪਾਨਾ ਹੈ, ਤੂੰ ਲੈ ਜਾ ਘਰ ਹੀ ਲੈ ਜਾ ਆਪਣੇ, ਜਾਂ ਤੇਰਾ ਜੀ ਕਰਿਆ ਜਾ ਠੀਕ ਕਰ ਲਈ, ਜਾਂ ਤੈਨੂੰ ਆਵਾਜ਼ ਲੱਗੇ। ਹੁਣ ਮੈਂ ਉਦਾਹਰਨ ਕਿਉਂ ਦਿੱਤੀ? ਇਸ ਲਈ ਦਿੱਤੀ, ਤੁਸੀਂ ਕਿਸੇ ਪੰਡਿਤ ਕੋਲ ਜਾਓ, ਉਹਨੂੰ ਆਖੋ ਜੀ ਮੈਂ ਆਪਣੇ ਬਾਰੇ ਕੁਛ ਨਹੀਂ ਪੁੱਛਣ ਆਇਆ, ਮੈਂ ਪੁੱਛਣ ਆਇਆ ਵੀ ਤੁਸੀਂ ਪੱਤਰੀ ਕਿਵੇਂ ਪੜ੍ਹਦੇ ਹੋ, ਕਿਵੇਂ ਦੇਖਦੇ ਹੋ ਵੀ ਇਹ ਬੰਦੇ ਦੀ ਕਿਸਮਤ ਚੰਗੀ ਹੈ ਇਹਦੀ ਮਾੜੀ ਹੈ, ਕਿਵੇਂ ਦੇਖਦੇ ਹੋ ਵੀ ਆਹ ਸ਼ਗਨ ਹੈ ਆਪ ਸ਼ਗਨ ਹੈ, ਮੈਨੂੰ ਸਿਖਾਓ। ਉਹ ਕਹਿੰਦਾ ਬਿਲਕੁਲ ਨਹੀਂ, ਉਹ ਤੁਹਾਨੂੰ ਕਦੇ ਪੱਤਰੀ ਨਹੀਂ ਦੇਵੇਗਾ। ਉਹ ਕਹਿੰਦਾ ਮੇਰੇ ਕੋਲ ਆ ਜਾਓ, ਪੂਜਾ ਪਾਠ ਮੇਰੇ ਕੋਲੋਂ ਕਰਵਾਓ, ਪੈਸੇ ਲਵਾਂਗਾ ਇੰਨੇ, ਪਰ ਮੈਂ ਸਾਰਾ ਕੁਛ ਕਰ ਦਿਆਂਗਾ, ਤੁਸੀਂ ਨਹੀਂ ਕਰ ਸਕਦੇ। ਉਹ ਕਦੇ ਤੁਹਾਨੂੰ ਨਹੀਂ ਦੱਸੇਗਾ ਵੀ ਘਰ ਜਾ ਕੇ ਐਵੇਂ ਕਰ ਲਿਓ, ਕਦੇ ਨਹੀਂ ਕਹਿੰਦਾ। ਗੁਰੂ ਨਾਨਕ ਕਿੱਡਾ ਦਿਆਲੂ ਹੈ, ਉਹਨੇ ਜਪਜੀ ਸਾਹਿਬ ਦਾ ਗੁਟਕਾ ਦੇ ਦਿੱਤਾ। ਕਹਿੰਦੇ ਪੁੱਤ ਜਦੋਂ ਤੇਰੇ ਅੰਦਰੋਂ ਕਾਮ ਦੀ ਆਵਾਜ਼, ਜਦੋਂ ਕ੍ਰੋਧ ਦੀ ਆਵਾਜ਼, ਜਦੋਂ ਲੋਭ ਦੀ ਆਵਾਜ਼, ਜਦੋਂ ਮੋਹ ਦੀ ਆਵਾਜ਼, ਹੰਕਾਰ ਦੀ ਆਵਾਜ਼ ਆਵੇ, ਗੁਟਕਾ ਲੈ ਜਾ, ਤੂੰ ਆਪਣੇ ਆਪ ਨੂੰ ਆਪੇ ਹੀ ਠੀਕ ਕਰ ਲਈ, ਤੈਨੂੰ ਭਟਕਣ ਦੀ ਲੋੜ ਨਹੀਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਕਿੱਡੀ ਬਦਕਿਸਮਤੀ ਹੈ, ਬੰਦਾ ਅੱਜ ਵੀ ਦੇਹਧਾਰੀਆਂ ਦੇ ਡੇਰਿਆਂ ਤੇ ਰੁੜਦਾ ਫਿਰਦਾ, ਗੁਰੂ ਨਾਨਕ ਦੇ ਦਿੱਤੇ ਗੁਟਕੇ ਕੋਲ ਬੈਠ ਕੇ ਨਹੀਂ ਪੁੱਛਦਾ ਸਤਿਗੁਰੂ ਦੱਸ ਮੈਂ ਆਪਣੇ ਆਪ ਨੂੰ ਕਿਵੇਂ ਠੀਕ ਕਰਾਂ। ਗੁਰੂ ਸਮਝਾ ਦੇਗਾ ਭਲਿਆ ਆਪ ਸਵਾਰ ਹੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਤੂੰ ਆਪਣੇ ਆਪ ਨੂੰ ਆਪ ਹੀ ਸਵਾਰਨਾ, ਘਰ ਲੈ ਜਾ ਤੇ ਘਰ ਲੈ ਜਾ ਕੇ ਸਵਾਰ ਲਈ ਆਪਣੇ ਆਪ ਨੂੰ। ਆ ਗਿਆਨ ਨਹੀਂ ਕੋਈ ਦਿੰਦਾ, ਕੋਈ ਕਹਿੰਦਾ ਚੁਪਹਿਰੇ ਤੇ ਆ ਜਾ, ਉਹ ਭਲਿਆ ਬਾਣੀ ਤਾਂ ਕਿਸੇ ਵੇਲੇ ਪੜ ਲੋ। ਮੈਂ ਇੱਕ ਬੇਨਤੀ ਕਰਨ ਲੱਗਾ, ਤੁਹਾਨੂੰ ਮਾਫ਼ ਕਰਿਓ, ਸੱਚ ਕਹਿਣਾ ਚਾਹੁੰਦਾ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀਐ। ਫਿਰ ਪੰਕਤੀ ਪੜ੍ਹ ਦੇਣਾ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਹੁਣ ਇਹ ਪੰਕਤੀ ਐਸੀ ਤਾਂ ਨਹੀਂ ਵੀ ਕਿਸੇ ਨੂੰ ਸਮਝ ਨਾ ਲੱਗੀ ਹੋਵੇ, ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਨਾ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਹੁਣ ਜੇ ਕੋਈ ਕਵੇ ਵੀ ਤੜਕੇ 4 ਵਜੇ ਪੜ੍ਹੋ ਤੇ ਤਾਦੀ ਅਸਰ ਕਰੇਗੀ, ਇਹ 9 ਵਜੇ ਅਸਰ ਨਹੀਂ ਕਰਦੀ, ਐਸਾ ਹੋ ਸਕਦਾ? ਇਹ ਕੋਈ ਕਵੇ ਵੀ 9 ਵਜੇ ਪੜ੍ਹਿਓ ਤੇ ਪਾਣੀ ਦਾ ਗਲਾਸ ਰੱਖ ਕੇ ਕੋਲ ਪੜ੍ਹਿਓ, ਬਾਬਾ ਦੀਪ ਸਿੰਘ ਦੀ ਫੋਟੋ ਕੋਲ ਰੱਖ ਕੇ ਪੜ੍ਹਿਓ ਤੇ ਫਿਰ ਅਸਰ ਕਰੇਗੀ? ਜੇ ਤੁਸੀਂ 10 ਵਜੇ ਪੜ੍ਹੀ ਤੇ ਇਹਨੇ ਕੋਈ ਅਸਰ ਨਹੀਂ ਕਰਨਾ, ਐਸਾ ਹੋ ਸਕਦਾ? ਕੋਈ ਪੁਲਿਸ ਵਾਲਾ ਤੁਹਾਨੂੰ ਕਹਿੰਦਾ ਹੋਵੇ ਵੀ ਆਹ ਸਟੋਪ ਸੈਨ, ਜੇ ਤੁਸੀਂ ਸਵੇਰੇ 6 ਵਜੇ ਇਹਨੂੰ ਲੰਘ ਜਾਓਗੇ ਫਿਰ ਤੁਹਾਨੂੰ ਕੋਈ ਸਜ਼ਾ ਨਹੀਂ, ਜੇ 10 ਵਜੇ ਲੰਘੋਗੇ ਤੇ ਫਿਰ ਸਜ਼ਾ, ਐਸਾ ਹੋ ਸਕਦਾ? ਜਿਹੜੀ ਚੀਜ਼ ਜਿਸ ਵੇਲੇ ਵੀ ਚੰਗੀ ਹੈ ਉਹ ਉਸ ਵੇਲੇ ਵੀ ਚੰਗੀ ਹੈ, ਉਹ ਬਾਅਦ ਵਿੱਚ ਵੀ ਚੰਗੀ ਹੈ, ਇਹਦਾ ਕਦੇ ਕੋਈ ਅਸਰ ਨਹੀਂ ਹੋ ਸਕਦਾ। ਪਰ ਅੱਜ ਦੇਖੋ, ਸਾਨੂੰ ਰੱਬ ਦਾ ਗਿਆਨ ਨਾ ਹੋਣ ਕਰਕੇ, ਅਸੀਂ ਗੁਰੂ ਨਾਨਕ ਦੇ ਗੁਟਕੇ ਨਾਲ ਨਾ ਜੁੜੇ ਹੋਣ ਕਰਕੇ, ਅਸੀਂ ਸਤਿਗੁਰਾਂ ਦੀ ਬਾਣੀ ਨਾਲ ਨਾ ਜੁੜੇ ਹੋਣ ਕਰਕੇ ਅਸੀਂ ਕਿਹਨਾਂ ਚੱਕਰਾਂ ਚ ਉਲਝੇ ਹੋਏ ਹਾਂ। ਗੁਰੂ ਨਾਲ ਨਹੀਂ ਜੋੜਿਆ, ਸਾਨੂੰ ਵਕਤ ਨਾਲ ਜੋੜ ਦਿੱਤਾ ਵੀ ਆ ਵਕਤ ਚੰਗਾ। ਇੱਕ ਬੇਨਤੀ ਹੋਰ ਕਰਦੇ ਹਾਂ, ਹਜੇ ਆਪਾਂ ਪਹਿਲੀ ਪੰਕਤੀ ਦੀ ਬੈਠੇ ਹਾਂ, ਮੈਂ ਸ਼ਬਦ ਪੂਰਾ ਕਰਨਾ ਚਾਹੁੰਦਾ, ਕਈ ਵਾਰੀ ਬਹੁਤ ਧਿਆਨ ਨਾਲ ਸੁਣਿਆ। ਇਹ ਪੰਕਤੀ ਦੇ ਅਰਥ ਕੀ ਸਨ ਪਰ ਕਰ ਕੀ ਦਿੱਤੇ? ਪੰਕਤੀ ਦੇ ਅਰਥ ਕੀ ਸੀ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹਦੇ ਅਰਥ ਬਣਾ ਇਹ ਦਿੱਤੇ ਵੀ ਤੂੰ ਅੰਮ੍ਰਿਤ ਵੇਲੇ ਉੱਠ, ਸੱਚਾ ਨਾਮ ਜਪ, ਵਡਿਆਈਆਂ ਦੀ ਵਿਚਾਰ ਕਰ। ਹੁਣ ਇਹਦੇ ਨਾਲ ਕੀ ਹੋਇਆ ਵੀ ਬਾਣੀ ਲਿਮਿਟ ਵਿੱਚ ਆ ਗਈ ਵੀ ਇਸ ਵੇਲੇ ਦਾ ਨਾਮ ਹੈ, ਇਹਦੇ ਅਰਥ ਪ੍ਰਚਲਿਤ ਕਰ ਦਿੱਤੇ ਗਏ। ਅਰਥ ਸੀ ਕੀ? ਅਸਲ ਵਿੱਚ ਅਰਥ ਬਣਦੇ ਕੀ ਸੀ? ਅਸਲ ਵਿੱਚ ਇਹ ਅਰਥ ਬਣਦੇ ਸੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਦੋਂ ਵੀ ਤੂੰ ਸੱਚਾ ਨਾਮ ਲੈਣਾ, ਜਦੋਂ ਵੀ ਤੂੰ ਰੱਬ ਦੀਆਂ ਵਡਿਆਈਆਂ ਕਰਦਾ, ਤੇਰੀ ਜ਼ਿੰਦਗੀ ਦਾ ਉਹ ਵੇਲਾ ਅੰਮ੍ਰਿਤ ਵੇਲਾ, ਬਾਕੀ ਸਾਰਾ ਹੀ ਜ਼ਹਿਰ ਵੇਲਾ। ਬਾਕੀ ਜਿੰਨੇ ਵੀ ਤੂੰ ਕੰਮ ਕਰਨਾ ਸਾਰੀ ਜ਼ਹਿਰ ਵੇਲਾ। ਜਦੋਂ ਨਿੰਦਾ ਕਰਨਾ, ਉਸਤਤ ਕਰਨਾ, ਬੈਰ ਵਿਰੋਧ ਕਰਨਾ, ਵਿਸ਼ੇ ਵਿਕਾਰੀ ਗੱਲਾਂ ਕਰਨਾ, ਉਹ ਤਾਂ ਜ਼ਹਿਰ ਵਾਲਾ ਵੇਲਾ ਤੇਰਾ। ਅੰਮ੍ਰਿਤ ਵੇਲਾ ਕਦੋਂ ਹੈ? ਜਦੋਂ ਤੂੰ ਆਪਣੀ ਜ਼ਿੰਦਗੀ ਚ ਅੰਮ੍ਰਿਤ ਨਾਲ ਜੁੜਿਆ ਹੋਇਆ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ। ਹਾਂ, ਕੋਈ ਦੋ ਰਾਵਾਂ ਨਹੀਂ, ਗੁਰਬਾਣੀ ਵਿੱਚ ਸੁਬਹਾ ਦੇ ਪਹਿਰ ਨੂੰ ਵੀ ਬੜਾ ਸ਼ਾਂਤ ਤੇ ਰੱਬ ਨਾਲ ਜੁੜਨ ਵਾਲਾ ਮੰਨਿਆ ਗਿਆ, ਇਸ ਗੱਲ ਚ ਕੋਈ ਦੋ ਰਾਵਾਂ ਨਹੀਂ। ਪਰ ਉਹ ਇਸ ਲਈ ਵੀ ਮਨੁੱਖ ਨੇ ਦਿਨੇ ਕਿਰਤਕਾਰ ਵਿੱਚ ਲੱਗ ਜਾਣਾ, ਸਤਿਗੁਰ ਦੀ ਬਾਣੀ ਦਾ ਪਾਵਨ ਬਚਨ ਹੈ, ਚੌਥਾ ਪਹਿਰ ਸੁਬਹਾ ਕੈ ਸੁਰਤਿਆਂ ਉਪਜੈ ਚਾਓ, ਚਾਉ ਪੈਦਾ ਹੋਇਆ, ਕਿਉਂਕਿ ਬੰਦਾ ਫਰੈਸ਼ ਹੋ ਕੇ ਉੱਠਿਆ ਤੇ ਉਹ ਰੱਬ ਦਾ ਧੰਨਵਾਦ ਕਰਦਾ, ਸ਼ੁਕਰ ਕਰਦਾ। ਜੁੜਨਾ ਸੌਖਾ ਹੈ ਕਿਉਂਕਿ ਦਿਨੇ ਫਿਰ ਕਈ ਤਰ੍ਹਾਂ ਦੀਆਂ ਰੁਝੇਵੇਂ ਉਹਦੇ ਖਿਆਲ ਖਿੰਡ ਜਾਂਦੇ ਨੇ, ਉਹਨੂੰ ਇਕੱਠਿਆਂ ਕਰਨਾ ਔਖਾ ਹੈ, ਇਹ ਗੱਲ ਵੱਖਰੀ। ਬੇਨਤੀ ਕਰ ਰਿਹਾ ਸਾਂ, ਚਾਂਦਨਾ ਚਾਂਦਨ ਆਂਗਨ, ਸਭ ਤੋਂ ਸ੍ਰੇਸ਼ਟ ਚਾਂਦਨ ਹੈ, ਸਭ ਤੋਂ ਸ੍ਰੇਸ਼ਟ ਗਿਆਨ ਹੈ, ਪ੍ਰਭ ਜੀਓ ਅੰਤਰ ਚਾਂਦਨਾ। ਰੱਬ ਦਾ ਗਿਆਨ ਬੰਦੇ ਦੇ ਅੰਦਰ ਆ ਜਾਏ, ਰੱਬ ਦਾ ਗਿਆਨ ਮਨੁੱਖ ਦੀ ਜ਼ਿੰਦਗੀ ਚ ਕੰਮ ਆ ਜਾਏ, ਉਹਨੂੰ ਪਤਾ ਲੱਗ ਜਾਏ, ਜੀਵਨ ਦੀ ਸੋਝੀ ਆ ਜਾਏ, ਉਹਦੇ ਜੀਵਨ ਵਿੱਚ ਰੱਬ ਦਾ ਸੱਚਾ ਸੁੱਚਾ ਗਿਆਨ ਆ ਜਾਏ, ਉਹ ਚੰਗਾ ਇੱਕ ਨੇਕ ਇਨਸਾਨ ਬਣ ਜਾਏ, ਫਿਰ ਉਹਦੇ ਜੀਵਨ ਵਿੱਚ ਕੋਈ ਭਟਕਣਾ ਨਹੀਂ। ਸਤਿਗੁਰੂ ਕਿਰਪਾ ਕਰਦੇ ਨੇ, ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਆਰਾਧਨਾ ਕਰਨੀ ਕਿਸੇ ਚੀਜ਼ ਦੀ, ਉਪਾਸ਼ਨਾ ਕਰਨੀ ਕਿਸੇ ਚੀਜ਼ ਦੀ, ਪੂਜਾ ਕਰਨੀ ਕਿਸੇ ਚੀਜ਼ ਦੀ। ਕਹਿਣ ਲੱਗੇ ਸਭ ਤੋਂ ਸ੍ਰੇਸ਼ਟ ਕਿਹੜਾ, ਸਭ ਤੋਂ ਚੰਗਾ ਕਿਹੜਾ, ਜੀਵਨ ਵਿੱਚ ਕਿਹੜਾ ਚੰਗਾ ਸਭ ਤੋਂ ਵਧੀਆ, ਜਿਹਦੀ ਆਰਾਧਨਾ ਕਰਨੀ ਹੋਵੇ। ਆਰਾਧਨਾ ਆਰਾਧਨ ਨੀਕਾ, ਨੀਕਾ ਦਾ ਅਰਥ ਹੁੰਦਾ ਚੰਗਾ। ਸਭ ਤੋਂ ਵਧੀਆ ਆਰਾਧਨਾ ਕਿਹਦੀ ਕਰਨੀ ਚਾਹੀਦੀ ਹੈ? ਹਰ ਹਰ ਨਾਮ ਆਰਾਧਨਾ। ਕਹਿਣ ਲੱਗੇ ਹਰੀ ਰੱਬ ਦੇ ਨਾਮ ਦੀ ਆਰਾਧਨਾ ਕਰਨੀ ਸਭ ਤੋਂ ਚੰਗੀ ਹੈ। ਇਬਾਦਤ ਕਰਨੀ, ਪੂਜਾ ਕਰਨੀ, ਉਹ ਰੱਬ ਦੇ ਨਾਮ ਦੀ ਸਭ ਤੋਂ ਵਧੀਕ ਚੰਗੀ ਹੈ। ਹੁਣ ਆਪਾਂ ਇੱਥੇ ਰੁਕਨੇ ਆ ਵੀ ਕਿਉਂ। ਪਹਿਲੀ ਗੱਲ, ਨਾਮ ਇੱਕ ਅਜਿਹੀ ਤਾਕਤ ਹੈ ਜਿਹਦੇ ਨਾਲ ਸਮੁੱਚਾ ਸੰਸਾਰ ਬਣਿਆ। ਆਪਾਂ ਪੜ੍ਹਦੇ ਹਾਂ ਬਹੁਤ ਵਾਰੀ ਬਾਣੀ ਵਿੱਚੋਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਪਰਮੇਸ਼ਰ ਨੇ ਆਪਣੇ ਆਪ ਨੂੰ ਆਪ ਹੀ ਬਣਾਇਆ, ਫਿਰ ਉਹਨੇ ਆਪਣਾ ਨਾਮ, ਆਪਣੀ ਤਾਕਤ ਪੈਦਾ ਕੀਤੀ। ਅੱਜ ਜਿਹੜਾ ਕੁਛ ਵੀ ਅਸੀਂ ਦੇਖਦੇ, ਜੇਤਾ ਕੀਤਾ ਤੇਤਾ ਨਾਉ, ਦਿਨ ਨਾਵੇ ਨਾ ਹੀ ਕੋ ਥਾਉ। ਜਿੰਨਾ ਕੁਝ ਪੈਦਾ ਹੋਇਆ ਇਹ ਸਿਰਫ ਨਾਮ ਹੀ ਹੈ। ਹੁਣ ਗੁਰਬਾਣੀ ਵਿੱਚ ਕਿੱਡੀ ਵੱਡੀ ਮਹਾਨਤਾ ਬਖਸ਼ਿਸ਼ ਕੀਤੀ। ਕਹਿਣ ਲੱਗੇ, ਨਾਮ ਤੇਰੇ ਦੁੱਖ ਭੰਜਨ ਹੈ, ਦੁੱਖਾਂ ਦੇ ਨਾਸ਼ ਕਰਨ ਵਾਲਾ, ਨਾਮ ਤੇਰਾ ਮੁੱਖ ਉਜਲਾ ਕਰਨ ਵਾਲਾ, ਨਾਮ ਤੇਰੀ ਮੈਲ ਉਤਾਰਨ ਵਾਲਾ, ਨਾਮ ਤੇਰੇ ਰਾਹ ਦਾ ਚਾਨਣ ਹੈ, ਨਾਮ ਤੇਰੀਆਂ ਭੁੱਖਾਂ ਦਾ ਇਲਾਜ ਹੈ, ਨਾਮ ਤੇਰੇ ਹੰਕਾਰ ਨੂੰ ਖਤਮ ਕਰ ਦੇਗਾ, ਨਾਮ ਤੈਨੂੰ ਨਿਰੰਕਾਰ ਤੱਕ ਲੈ। ਕਿੰਨੇ ਅਸੀਂ ਪੱਖੋਂ ਵਿਚਾਰਦਿਆਂ ਥੱਕ ਜਾਂਗੇ, ਪਰ ਗੁਰਬਾਣੀ ਵਿੱਚ ਇੰਨੇ ਪੱਖ ਨੇ ਨਾਮ ਦੇ, ਕਿਤੇ ਕੋਈ ਮਨੁੱਖ ਜੁੜਤੇ ਜਾਏ ਰੱਬ ਦੇ ਨਾਮ ਨਾਲ, ਪਰਮੇਸ਼ਰ ਦੇ ਨਾਮ ਨਾਲ ਜੁੜਤੇ ਜਾਏ। ਸਾਹਿਬ ਆਖਦੇ ਨੇ ਆਰਾਧਨਾ ਆਰਾਧਨ ਨੀਕਾ, ਸਭ ਤੋਂ ਸ੍ਰੇਸ਼ਟ ਆਰਾਧਨਾ ਇੱਕ ਪਰਮੇਸ਼ਰ ਦੇ ਨਾਮ ਦੀ ਹੈ। ਹਰ ਹਰ ਨਾਮ ਆਰਾਧਨਾ, ਰੱਬ ਦੇ ਨਾਮ ਦੀ ਆਰਾਧਨਾ ਕਰਨੀ ਸਭ ਤੋਂ ਸ੍ਰੇਸ਼ਟ ਹੈ। ਇੱਕ ਬੇਨਤੀ ਕਰਾਂ, ਬਹੁਤ ਧਿਆਨ ਨਾਲ ਸੁਣਿਓ। ਪ੍ਰੋਫੈਸਰ ਪੂਰਨ ਸਿੰਘ ਸਾਡੇ ਇਤਿਹਾਸ ਵਿੱਚ, ਸਾਹਿਤ ਵਿੱਚ ਇੱਕ ਬੜਾ ਨਿਵੇਕਲਾ ਜਿਹਾ ਲਿਖਾਰੀ ਹੈ, ਬੜਾ ਅਦੁੱਤੀ ਜਿਹੀ ਕਿਸਮ ਦਾ ਲਿਖਾਰੀ ਹੈ ਉਹ। ਪ੍ਰੋਫੈਸਰ ਪੂਰਨ ਸਿੰਘ, ਉਹਦੀ ਮਾਂ ਨੇ ਉਹਨੂੰ ਜਦੋਂ ਵੀ ਸਵਾਉਣਾ, ਮਾਂ ਨਾਲ ਬਹੁਤ ਅਟੈਚਮੈਂਟ ਸੀ ਉਹਦੀ, ਤਾਂ ਮਾਂ ਨੇ ਹਰ ਰੋਜ਼, ਵੱਡਾ ਵੀ ਹੋ ਗਿਆ ਤੇ ਉਹਨੂੰ ਸੋਹਿਲਾ ਸਾਹਿਬ ਦਾ ਪਾਠ ਕਰਦੇ ਆ, ਉਹਦੇ ਮੱਥੇ ਤੇ ਹੱਥ ਫੇਰਦਿਆਂ ਫੇਰਦਿਆਂ ਉਹਨੂੰ ਸੁਣਾ, ਬੜੇ ਸ਼ੌਕ ਨਾਲ ਪਾਲਿਆ ਆਪਣੇ ਪੁੱਤ ਨੂੰ, ਬਹੁਤ ਸ਼ੌਕ ਨਾਲ ਪਾਲਿਆ। ਉਸ ਤੋਂ ਬਾਅਦ ਵਿੱਚ ਜਦੋਂ ਸਵੇਰੇ ਉਠਾਉਣਾ, ਉਹਨੇ ਕਦੇ ਆਵਾਜ਼ ਮਾਰ ਕੇ ਨਹੀਂ ਉਠਾਉਣਾ, ਉਹਨੇ ਕੋਲ ਖਲੋ ਕੇ ਮੱਥੇ ਤੇ ਹੱਥ ਫੇਰਨਾ ਤੇ ਮੂਲ ਮੰਤਰ ਦਾ ਪਾਠ ਕਰਨ ਲੱਗ ਪੈਣਾ। ਜਦੋਂ ਵੀ ਕਿਤੇ ਆਪਣੇ ਪੁੱਤ ਨੂੰ ਭੇਜਣਾ ਦਿਨੇ ਪੜ੍ਹਨ ਵਾਸਤੇ ਕਿਸੇ ਜਗ੍ਹਾ ਤੇ ਭੇਜਣਾ, ਤੇ ਹਰ ਵਕਤ ਆਪਣੇ ਪੁੱਤ ਨੂੰ ਤੁਰਨ ਲੱਗੇ ਨੂੰ ਇਹ ਕਹਿਣਾ ਵੀ ਗੁਰੂ ਨਾਨਕ ਸਾਹਿਬ ਮੇਰੇ ਬੱਚੇ ਦੇ ਨਾਲ ਜਾਇਓ। ਹਰ ਥਾਂ ਤੇ ਮਾਂ ਨਹੀਂ ਜਾ ਸਕਦੀ, ਹਰ ਥਾਂ ਤੇ ਪਿਓ ਨਹੀਂ ਜਾ ਸਕਦਾ, ਗੁਰੂ ਨਾਨਕ ਸਾਹਿਬ ਤੁਸੀਂ ਹਰੇਕ ਜਗ੍ਹਾ ਤੇ ਜਾ ਸਕਦੇ ਹੋ, ਮੇਰੇ ਬੱਚੇ ਦੇ ਨਾਲ ਜਾਇਓ। ਪੜ੍ਹਾਈ ਕਰ ਲਈ, ਹੁਣ ਉਚੇਰੀ ਵਿਦਿਆ ਵਾਸਤੇ ਹੋਰ ਅੱਗੇ ਪੜ੍ਹਨ ਵਾਸਤੇ ਜਪਾਨ ਚੱਲੇ ਨੇ। ਜਦੋਂ ਜਪਾਨ ਪੜ੍ਹਨ ਗਏ ਤਾਂ ਸਾਜੋ ਸਮਾਨ ਬਣਿਆ। ਉਦੋਂ ਪਿੰਡਾਂ ਵਿੱਚ ਟਾਂਗੇ ਹੁੰਦੇ ਸੀ, ਅੱਜ ਵਰਗਾ ਸਾਧਨ ਨਹੀਂ ਸੀ ਹੁੰਦਾ। ਮਾਂ ਘਰੋਂ ਅਰਦਾਸਾਂ ਕਰਕੇ ਆਪਣੇ ਪੁੱਤ ਨੂੰ ਟਾਂਗੇ ਤੇ ਚੜਾਉਣ ਆਈ ਹੈ। ਜਦੋਂ ਟਾਂਗੇ ਤੇ ਚੜਾਉਣ ਲੱਗੀ, ਪੁੱਤ ਨੇ ਪੈਰ ਛੂਏ ਮਾਂ ਦੇ, ਮਾਂ ਨੇ ਸੀਨੇ ਨਾਲ ਲਾਇਆ, ਕਹਿਣ ਲੱਗੀ ਗੁਰੂ ਨਾਨਕ ਸਾਹਿਬ ਮੇਰੇ ਪੁੱਤ ਦੇ ਨਾਲ ਜਾਇਓ, ਜਿੱਥੇ ਰਸਤਾ ਭੁੱਲ ਜਾਏ ਤੁਸੀਂ ਇਹਦੀ ਮਦਦ ਕਰਦੇ ਹੋ। ਚਲੇ ਗਏ, ਬਾਹਰ ਗਏ ਤੇ ਜਾ ਕੇ ਕਿਸੇ ਸੰਨਿਆਸੀ ਦੇ ਪ੍ਰਭਾਵ ਥੱਲੇ ਸਿੱਖੀ ਨੂੰ ਤਿਆਗ ਦਿੱਤਾ। ਦਸਤਾਰ ਲਾਤੀ, ਕੇਸ ਕਟਾ ਲਏ, ਸੰਨਿਆਸੀ ਬਣ ਗਿਆ, ਭਗਵੇਂ ਕੱਪੜੇ ਪਾ ਲਏ। ਉਦੋਂ ਅੱਜ ਵਰਗੇ ਫੋਨ ਨਹੀਂ ਸੀ ਹੁੰਦੇ, ਚਿੱਠੀਆਂ ਬਸ ਇੱਕ ਦੂਜੇ ਦੇ ਦੁੱਖ ਸੁੱਖ ਦੀਆਂ ਸਾਥੀ ਹੁੰਦੀਆਂ ਸੀ। ਕਈ ਸਾਲ ਪੜ੍ਹ ਕੇ ਮਾਂ ਨੂੰ ਚਿੱਠੀ ਆਈ ਹੋਈ ਸੀ ਵੀ ਤੇਰਾ ਪੁੱਤ ਪੜ੍ਹ ਕੇ ਬਹੁਤ ਵੱਡਾ ਬੰਦਾ ਬਣ ਕੇ ਆ ਰਿਹਾ। ਮਾਂ ਹੁਣ ਜਿਸ ਟਾਂਗੇ ਤੇ ਛੱਡ ਕੇ ਆਈ ਸੀ ਨਾ, ਉਸੇ ਜਗ੍ਹਾ ਤੇ ਚਲੇ ਗਈ ਭਈ ਅੱਜ ਮੇਰੇ ਪੁੱਤ ਨੇ ਇੱਥੇ ਆਉਣਾ ਟਾਂਗੇ ਤੇ ਚੜ੍ਹ ਕੇ ਸ਼ਹਿਰ ਤੋਂ ਵਾਪਸ। ਜਦੋਂ ਮਾਂ ਉੱਥੇ ਗਈ ਤੇ ਉੱਥੇ ਜਾ ਕੇ ਟਾਂਗਾ ਖਲੋਤਾ, ਸੰਨਿਆਸੀ ਉਤਰਿਆ। ਮਾਂ ਕਦੇ ਸੱਜੇ ਪਾਸੇ ਦੇਖਦੀ ਹੈ, ਕਦੇ ਖੱਬੇ ਪਾਸੇ ਦੇਖਦੀ ਹੈ, ਕਦੇ ਟਾਂਗੇ ਦੀਆਂ ਸਵਾਰੀਆਂ ਨੂੰ ਦੇਖਦੀ ਹੈ। ਜਦੋਂ ਨਾ ਪਹਿਚਾਣ ਆਈ, ਪ੍ਰੋਫੈਸਰ ਪੂਰਨ ਸਿੰਘ ਸਾਹਮਣੇ ਆ ਗਏ, ਕਹਿੰਦੇ ਮਾਂ ਪਛਾਣਿਆ ਨੀ ਨਾ? ਕਹਿੰਦੀ ਨਾ ਪੁੱਤ, ਮੈਂ ਪਛਾਣਿਆ ਨੀ। ਕਹਿਣ ਲੱਗੇ ਮੈਂ ਤੇਰਾ ਪੁੱਤ ਪੂਰਨ? ਕਹਿੰਦੀ ਨਾ ਪੁੱਤ, ਕਿਸੇ ਮਾਂ ਨਾਲ ਝੂਠ ਨੀ ਬੋਲੀ ਦਾ, ਮਮਤਾ ਬੜੀ ਪਿਆਰੀ ਹੁੰਦੀ ਹੈ ਮਾਂ ਦੀ, ਤੂੰ ਮੇਰਾ ਪੂਰਨ ਨਹੀਂ ਹੋ ਸਕਦਾ। ਕਹਿਣ ਲੱਗੇ ਮਾਂ, ਸੱਚ ਕਹਿਣਾ, ਮੈਂ ਤੇਰਾ ਪੂਰਨ ਹੈ, ਸੱਚ ਕਹਿਣਾ, ਮੈਨੂੰ ਮਾਂ ਬਹੁਤ ਪਿਆਰੀ, ਮੈਂ ਮਾਂ ਦੀ ਕਸਮ ਖਾ ਕੇ ਕਹਿਣਾ ਵੀ ਮੈਂ ਪੂਰਨ ਹੈ। ਮਾਂ ਥੱਲੇ ਬੈਠ ਕੇ ਬਹੁਤ ਰੋਈ, ਬਹੁਤ ਰੋਈ, ਜਿੰਨੀ ਰੀਝ ਲਾ ਕੇ ਰੋ ਸਕਦੀ ਸੀ ਰੋਈ, ਦਿਲ ਦਾ ਉਬਾਲ ਕੱਢਿਆ। ਪੰਜਾਂ ਸੱਤਾਂ ਮਿੰਟਾਂ ਬਾਅਦ ਪੂਰਨ ਸਿੰਘ ਮਾਂ ਦੀ ਬਾਂਹ ਪਕੜ ਕੇ ਉਠਾਉਣ ਲੱਗੇ। ਮਾਂ ਕੋਲ ਉੱਠ ਨਹੀਂ ਹੁੰਦਾ, ਉਹ ਉਠਾਉਣ ਲੱਗਾ ਬਾਂਹ ਪਕੜ ਕੇ। ਮਾਂ ਨੇ ਝਟਕਾ ਮਾਰ ਕੇ ਬਾਂਹ ਛੁਡਵਾ ਲਈ, ਕਹਿੰਦੀ ਕਦੇ ਡਿੱਗੇ ਹੋਏ ਦੂਜਿਆਂ ਨੂੰ ਉਠਾ ਨਹੀਂ ਸਕਿਆ ਕਰਦੇ, ਤੂੰ ਆਪ ਹੀ ਡਿੱਗਿਆ, ਤੂੰ ਮੈਨੂੰ ਕੀ ਉਠਾਉਣਾ? ਇੱਕ ਕੰਮ ਕਰ, ਜਿੱਧਰ ਤੇਰਾ ਜੀ ਕਰਦਾ ਚਲਾ ਜਾ, ਤੇਰਾ ਮੇਰੇ ਨਾਲ ਕੋਈ ਸੰਬੰਧ ਨਹੀਂ ਹੈ, ਜਾ। ਚਲਾ ਗਿਆ, ਕਈ ਥਾਵਾਂ ਤੇ ਫਿਰਦਾ ਰਿਹਾ। ਇੱਕ ਵਾਰੀ ਦੇਹਰਾਦੂਨ ਦੇ ਵਿੱਚ ਇੱਕ ਐਜੂਕੇਸ਼ਨਲ, ਇੱਕ ਬਹੁਤ ਵੱਡਾ ਵਿਦਿਅਕ ਅਦਾਰੇ ਦੇ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ। ਉੱਥੇ ਕਈ ਵਿਦਵਾਨ ਪੁਰਸ਼ ਆਏ, ਭਾਈ ਵੀਰ ਸਿੰਘ ਹੋਰੀ ਵੀ ਆਏ। ਇਸ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਭਗਵੇਂ ਕੱਪੜਿਆਂ ਚ, ਇਹਨੇ ਵੀ ਕੁੱਠੇ ਪਰਚਾ ਪੜ੍ਹਨਾ, ਇਹਨੇ ਵੀ ਉੱਥੇ ਇੱਕ ਲੈਕਚਰ ਦੇਣਾ। ਕੁਦਰਤੀ ਭਾਣਾ ਵਰਤਿਆ ਭਈ ਕਈ ਵਾਰੀ ਐਸੇ ਮਹਿਮਾਨ, ਅੱਜ ਵਾਂਗੂ ਸਾਧਨ ਨਹੀਂ ਸੀ, ਮੈਂ ਵਾਰ ਵਾਰ ਬੇਨਤੀ ਕਰਨਾ ਫੋਨਾਂ ਦਾ, ਉਹਨਾਂ ਦੇ ਕੋਲੋਂ ਉਹਨਾਂ ਦੇ ਪ੍ਰਬੰਧ ਤੋਂ ਜ਼ਿਆਦਾ ਬੰਦੇ ਆ ਗਏ, ਸਾਂਭ ਨਾ ਸਕੇ। ਤੇ ਉਹਨਾਂ ਨੇ ਇੱਕ ਬੇਨਤੀ ਕੀਤੀ ਅਖੀਰ ਵਿੱਚ, ਰਾਤ ਨੂੰ ਬਹੁਤੀ ਰਾਤ ਬੀਤ ਚੱਲੀ ਹੈ, ਉਹ ਕਹਿਣ ਲੱਗੇ ਵੀ ਭਾਈ ਵੀਰ ਸਿੰਘ ਜੀ, ਸਾਡੀ ਮਜਬੂਰੀ ਹੈ ਵੀ ਪ੍ਰੋਫੈਸਰ ਪੂਰਨ ਸਿੰਘ ਜੀ ਤੁਹਾਡੇ ਵਾਲੇ ਕਮਰੇ ਚ ਪੈਣਗੇ, ਇਹ ਹੁਣ ਤੁਹਾਡੀ ਮਰਜ਼ੀ ਹੈ ਵੀ ਕਿਹਨੇ ਬਾਹਰ ਪੈਣਾ, ਕਿਹਨੇ ਅੰਦਰ ਪੈਣਾ, ਸਾਡੇ ਲਈ ਦੋਵੇਂ ਸਤਿਕਾਰਯੋਗ ਨੇ, ਤੁਸੀਂ ਦੋਨਾਂ ਨੇ ਅੰਦਰ ਪੈਣਾ, ਤੁਹਾਡੀ ਮਰਜ਼ੀ ਹੈ। ਭਾਈ ਵੀਰ ਸਿੰਘ ਦੇ ਮੂੰਹ ਤੋਂ ਇੱਕ ਬੱਚਾ ਨਿਕਲ ਗਿਆ, ਕਹਿਣ ਲੱਗੇ ਚੰਗਾ ਹੋਇਆ, ਅੱਜ ਅਸੀਂ ਇਕੱਠੇ ਬੈਠ ਕੇ ਗੱਲਾਂ ਕਰਾਂਗੇ, ਤੇ ਹੋ ਸਕਦਾ ਮੇਰੇ ਗੁਰੂ ਦੀਆਂ ਗੱਲਾਂ ਇਹਨੂੰ ਮੇਰੇ ਵਰਗਾ ਬਣਾ ਹੀ ਦੇਣ। ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਕਹੀ, ਕਿਉਂਕਿ ਕਈ ਵਾਰੀ ਬੰਦਾ ਤਰਕ ਚ ਜ਼ਿਆਦਾ ਕਹਿ ਜਾਂਦਾ। ਕਹਿਣ ਲੱਗੇ ਭਾਈ ਵੀਰ ਸਿੰਘ, ਫੇਰ ਆਪਾਂ ਇਕੱਠੇ ਨਾ ਰਹੀਏ। ਕਹਿੰਦੇ ਕਿਉਂ? ਕਹਿਣ ਲੱਗੇ ਇਹ ਵੀ ਤੇ ਹੋ ਸਕਦਾ ਵੀ ਮੇਰੀਆਂ ਗੱਲਾਂ ਕੱਲ ਤੈਨੂੰ ਮੇਰੇ ਵਰਗਾ ਬਣਾ ਲੈਣ। ਉਹ ਕਹਿਣ ਲੱਗੇ ਮੈਨੂੰ ਮੇਰੇ ਗੁਰੂ ਤੇ ਬੜਾ ਮਾਣ ਹੈ, ਬੜਾ ਭਰੋਸਾ ਹੈ, ਕੋਈ ਗੱਲ ਨਹੀਂ। ਰਾਤ ਨੂੰ ਗੁਰੂ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਗੱਲਾਂ ਕਰਦੇ ਰਹੇ ਕਰਦੇ ਰਹੇ। ਸੁਭਾਵਕ ਉਹਨਾਂ ਗੱਲਾਂ ਗੱਲਾਂ ਵਿੱਚੋਂ ਭਾਈ ਵੀਰ ਸਿੰਘ ਨੇ ਉਹਦੇ ਸਿਰ ਤੇ ਹੱਥ ਫੇਰਿਆ, ਕਹਿਣ ਲੱਗੇ ਤੇਰੇ ਕੇਸ਼ ਇੰਨੀ ਵਾਰੀ ਕੱਟਣ ਦੇ ਬਾਵਜੂਦ ਵੀ ਕਿੱਡੇ ਕੂਲੇ ਨੇ, ਤੇ ਪਿਆਰ ਕੀਤਾ ਪ੍ਰੋਫੈਸਰ ਪੂਰਨ ਸਿੰਘ ਦੀਆਂ ਅੱਖਾਂ ਚ ਪਾਣੀ ਆ ਗਿਆ। ਸਾਰਾ ਕੁਝ ਸੰਨਿਆਸ ਛੱਡ ਦਿੱਤਾ, ਦੁਬਾਰੇ ਖੰਡੇ ਬਾਟੇ ਦੀ ਪੌਲ ਲਈ। ਹੁਣ ਮਾਂ ਨੂੰ ਇੱਕ ਚਿੱਠੀ ਲਿਖੀ, ਕਹਿਣ ਲੱਗੇ ਮਾਂ ਜਿਹੜੇ ਟਾਂਗੇ ਤੇ ਮੈਨੂੰ ਛੱਡ ਕੇ ਗਈ ਸੀ ਨਾ, ਇੱਕ ਵਾਰੀ ਉੱਥੇ ਫੇਰਾ। ਤੇਰਾ ਗੁਆਚਿਆ ਹੋਇਆ ਪੂਰਨ ਤੈਨੂੰ ਉੱਥੇ ਲੱਭ ਜਾਏਗਾ, ਮੈਂ ਵਾਅਦਾ ਕਰਨਾ। ਮਾਂ ਤੇ ਮਾਂ ਹੈ ਨਾ। ਮਾਂ ਫਿਰ ਤਿਆਰ ਹੋ ਕੇ ਗਈ। ਅੱਜ ਉਹਨੂੰ ਘੜੀ ਪਲ ਲੰਘਾਉਣੇ ਔਖੇ ਹੋ ਗਏ। ਜਦੋਂ ਪ੍ਰੋਫੈਸਰ ਪੂਰਨ ਸਿੰਘ ਗੁਰਸਿੱਖੀ ਦੇ ਬਾਣੇ ਵਿੱਚੋਂ ਮੁੜ ਉਸ ਟਾਂਗੇ ਤੋਂ ਉਤਰ ਕੇ ਮਾਂ ਵੱਲ ਗਿਆ, ਮਾਂ ਦੀ ਅੱਖਾਂ ਚ ਫਿਰ ਪਾਣੀ ਆ ਗਿਆ ਪਿਆਰ ਦਾ। ਹੁਣ ਉਹਨੇ ਭੱਜ ਕੇ ਦੁਪੱਟਾ ਲੈ ਕੇ ਮਾਂ ਦੇ ਅੱਥਰੂ ਪੂੰਜੇ। ਕਹਿਣ ਲੱਗੇ ਮਾਂ ਅੱਜ ਤੂੰ ਨਾ ਰੋ, ਅੱਜ ਮੈਂ ਰੋਵਾਂਗਾ। ਅੱਜ ਤੂੰ ਨਾ ਰੋਵੀ, ਅੱਜ ਮੈਂ ਰੋਵਾਂਗਾ। ਮਾਂ ਕਹਿੰਦੀ ਪੁੱਤ ਤੂੰ ਕਿਉਂ ਰੋਣਾ। ਕਹਿਣ ਲੱਗੇ ਮਾਂ ਅੱਜ ਮੈਂ ਵੀ ਉਸ ਮਾਲਕ ਦਾ ਸ਼ੁਕਰਾਨਾ ਕਰਨਾ। ਮਾਂ ਸੱਚ ਕਰਕੇ ਜਾਣੀ, ਤੇਰਾ ਪੜਿਆ ਹੋਇਆ ਮੂਲ ਮੰਤਰ ਜਿੱਤ ਗਿਆ, ਤੇਰਾ ਪੜਿਆ ਹੋਇਆ ਸੋਹਿਲਾ ਸਾਹਿਬ ਜਿੱਤ ਗਿਆ, ਮਾਂ ਤੇਰਾ ਗੁਰੂ ਨਾਨਕ ਜਿੱਤ ਗਿਆ, ਮੇਰੀ ਵਿਦਿਆ ਹਾਰ ਗਈ, ਮਾਂ ਮੇਰਾ ਸੰਨਿਆਸੀ ਹਾਰ ਗਿਆ, ਮਾਂ ਮੇਰਾ ਉਹ ਭਗਵਾਂ ਬਾਣਾ ਹਾਰ ਗਿਆ, ਸਭ ਕੁਝ ਹਾਰ ਗਿਆ, ਮਾਂ ਤੇਰਾ ਗੁਰੂ ਨਾਨਕ ਜਿੱਤ ਗਿਆ। ਸੱਚ ਕਰਕੇ ਜਾਣੀ, ਮੈਨੂੰ ਵਾਪਸ ਮੋੜ ਲਿਆ। ਮਾਂ ਨੇ ਘੁੱਟ ਕੇ ਸੀਨੇ ਨਾਲ ਲਾਇਆ। ਕਹਿਣ ਲੱਗੀ ਪੁੱਤ ਮੈਂ ਜਿੱਥੇ ਵੀ ਭੇਜਦੀ ਸਾਂ ਨਾ, ਇਹ ਕਹਿ ਕੇ ਭੇਜਦੀ ਸਾਂ ਮੇਰੇ ਬੱਚੇ ਦੇ ਨਾਲ ਜਾਇਓ ਗੁਰੂ ਨਾਨਕ ਸਾਹਿਬ ਜੀ। ਮੈਂ ਹਰੇਕ ਜਗ੍ਹਾ ਤੇ ਨਹੀਂ ਜਾ ਸਕਦੀ, ਪਰ ਮੈਨੂੰ ਪੂਰੀ ਆਸ ਹੈ ਕਿਤੇ ਤੁਹਾਡੀ ਮਿਹਰ ਹੋ ਜਾਏ ਤੇ ਤੱਤੀ ਵਾਹ ਨਹੀਂ ਲੱਗੇਗੀ। ਗੁਰੂ ਜੀ ਕਿੱਡੀ ਪਿਆਰੀ ਬਾਤ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਆਖਦੇ ਨੇ, ਕਹਿੰਦੇ ਅਰਾਧਨਾ ਅਰਾਧਨ ਨੀਕਾ। ਜੇ ਤੂੰ ਇਬਾਦਤ ਹੀ ਕਰਨੀ ਹੈ ਤਾਂ ਉਹਦੀ ਇਬਾਦਤ ਕਰ ਜਿਹਨੂੰ ਤੂੰ ਮਾਣ ਨਾਲ ਕਹਿ ਸਕੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰੀਆਂ ਔਖੀਆਂ ਘੜੀਆਂ ਨੂੰ ਸੌਖੀਆਂ ਬਣਾ ਦੇਗਾ, ਗੁਰੂ ਨਾਨਕ ਦੀ ਬਖਸ਼ਿਸ਼ ਦਾ ਪੱਲਾ ਪਕੜ ਕੇ ਦੇਖ। ਅਰਾਧਨ ਅਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਬਹੁਤ ਚੰਗਾ ਆਰਾਧਨਾ ਕਰਨੀ, ਇਬਾਦਤ ਕਰਨੀ ਬਹੁਤ ਚੰਗੀ ਹੈ, ਪਰ ਰੱਬ ਦੇ ਨਾਮ ਨਾਲ ਜੁੜਨਾ ਸਭ ਤੋਂ ਚੰਗਾ ਹੈ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੁੱਚਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਬੜਾ ਕੁਝ ਨਾਮ ਦੀ ਮਹਿਮਾ ਨੂੰ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਸਤਿਗੁਰ ਜੀ ਨੇ ਬਿਆਨ ਕੀਤਾ ਹੋਇਆ। ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ। ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਦੁਨੀਆਂ ਵਿੱਚ ਤਿਆਗੀ ਬੰਦੇ ਦੀ ਵੀ ਮਹਾਨਤਾ ਬਹੁਤ ਵੱਡੀ ਮੰਨੀ ਜਾਂਦੀ ਹੈ, ਕਿਉਂਕਿ ਤਿਆਗਣਾ ਬਹੁਤ ਔਖਾ ਹੈ, ਕਿਸੇ ਚੀਜ਼ ਨੂੰ ਛੱਡ ਦੇਣਾ ਬਹੁਤ ਔਖਾ ਹੈ। ਮਨੁੱਖ ਦੀ ਬਿਰਤੀ ਜਿਹੜੀ ਹੈ ਉਹਦੇ ਵਿੱਚ ਏਡਾ ਲੋਭ ਵੱਸਦਾ ਹੈ, ਉਹਦੇ ਲਈ ਜਿਹੜੀਆਂ ਚੀਜ਼ਾਂ ਨਹੀਂ ਵੀ ਕੰਮ ਆਉਂਦੀਆਂ ਮੈਂ ਉਹਨੂੰ ਵੀ ਆਪਣੀ ਪਕੜ ਬਣਾ ਕੇ ਰੱਖਣਾ ਚਾਹੁੰਦਾ ਹੈ, ਪਰ ਮੇਰੇ ਲਈ ਛੱਡਣਾ ਔਖਾ ਹੈ, ਪਕੜਨਾ ਸੌਖਾ ਹੈ। ਸਤਿਗੁਰੂ ਕਹਿਣ ਲੱਗੇ ਤਿਆਗ ਕਰਨਾ ਤੇ ਬਹੁਤ ਚੰਗਾ ਹੈ, ਪਰ ਜਿਹੜੀਆਂ ਚੀਜ਼ਾਂ ਦਾ ਤਿਆਗ ਮਨਾ ਤੂੰ ਕਰੀ ਬੈਠੋ, ਕੋਈ ਬਾਹਲੀਆਂ ਤੈਨੂੰ ਰੱਬ ਦੇ ਨੇੜੇ ਕਰਨ ਵਾਲੀਆਂ ਨਹੀਂ। ਕਿਸੇ ਨੇ ਤਿਆਗ ਦਿੱਤਾ ਮੈਂ ਆਹ ਖਾਣਾ ਨਹੀਂ ਖਾਂਦਾ, ਕਿਸੇ ਨੇ ਤਿਆਗ ਦਿੱਤਾ ਮੈਂ ਆ ਬਾਣਾ ਨਹੀਂ ਪਹਿਨਦਾ, ਕਿਸੇ ਨੇ ਤਿਆਗ ਦਿੱਤਾ ਮੈਂ ਨਾ ਭਾਂਡਿਆਂ ਚ ਨਹੀਂ ਖਾਂਦਾ। ਮੈਂ ਦੇਖਿਆ ਕਈ ਵਾਰੀ ਕਿਸੇ ਦੇ ਘਰ ਜਾਈਦਾ ਤੇ ਘਰ ਵਾਲਿਆਂ ਨੂੰ ਇਹੋ ਹੀ ਫਿਕਰ ਪਿਆ ਹੁੰਦਾ ਵੀ ਇਹਨੂੰ ਕਿਹੜੇ ਕਿਹੜੇ ਭਾਂਡਿਆਂ ਚ ਖਵਾਈਏ। ਕਿੱਡੀ ਕਮਾਲ ਦੀ ਗੱਲ ਹੈ। ਬਹੁਤ ਵਾਰੀ ਸੰਗਤ ਵਿੱਚ ਦੇਖੀਦਾ ਜੀ ਸਟੀਲ ਦਾ ਗਲਾਸ ਲਿਆਓ, ਗਲਾਸ ਸਟੀਲ ਦਾ ਲਿਆਂਦਾ ਪਰ ਪਾਣੀ ਦੀ ਬੋਤਲ ਉਹੀ ਹੈ, ਉਸੇ ਬੋਤਲ ਵਿੱਚੋਂ ਖੋਲ ਕੇ ਸਟੀਲ ਦੇ ਗਲਾਸ ਚ ਪਾ ਕੇ ਪੀ ਲਿਆ, ਕੈਸਾ ਕਰਮ ਕਾਂਡ। ਸਿਰਫ ਇਥੋਂ ਬੋਤਲ ਚੁੱਕ ਕੇ ਆ ਮੂੰਹ ਨੂੰ ਲਾ ਕੇ ਇੰਨੇ ਚਿਰ ਚ ਇਹਨੇ ਜ਼ਹਿਰ ਬਣ ਜਾਣਾ, ਕੈਸੇ ਕਰਮ ਕਾਂਡਾਂ ਵਿੱਚ ਅਸੀਂ ਉਲਝ ਗਏ। ਸਾਹਿਬ ਕਹਿੰਦੇ ਤਿਆਗਣਾ ਬਹੁਤ ਚੰਗਾ ਪਰ ਆਵੇਂ ਤੈਨੂੰ ਦੱਸਾਂ ਪੁੱਤ ਕੀ ਤਿਆਗ ਆਪਣੇ ਜੀਵਨ ਵਿੱਚੋਂ। ਕੋਈ ਘਰ ਨੂੰ ਤਿਆਗਿਆ, ਕੋਈ ਮਾਂ ਬਾਪ ਨੂੰ ਤਿਆਗਿਆ, ਕੋਈ ਬੱਚੇ ਇਸਤਰੀ ਨੂੰ ਤਿਆਗਿਆ, ਕਿਸੇ ਨੇ ਕੁਝ ਤਿਆਗ ਦਿੱਤਾ, ਕਿਸੇ ਨੇ ਕੁਝ ਤਿਆਗ ਦਿੱਤਾ। ਹਜ਼ੂਰ ਕਹਿੰਦੇ ਜਿਹੜਾ ਤਿਆਗ ਕਰਨਾ ਸੀ ਉਹ ਕਰ ਹੀ ਨਹੀਂ ਸਕਿਆ। ਤਿਆਗਣਾ ਤਿਆਗਣ ਨੀਕਾ, ਨੀਕਾ ਦਾ ਅਰਥ ਹੁੰਦਾ ਚੰਗਾ। ਵਾਰ ਵਾਰ ਬੇਨਤੀ ਕਰਦਾ, ਸਾਰੇ ਸ਼ਬਦਾਂ ਚ ਕਰੀਬ ਆਉਣਾ ਹੈ। ਕਾਮ ਤਿਆਗਣਾ ਤੇ ਫਿਰ ਆਪਣੇ ਜੀਵਨ ਵਿੱਚੋਂ ਵਿਕਾਰੀ ਭਾਵਨਾ ਨੂੰ ਤਿਆਗ। ਕਾਮ ਕ੍ਰੋਧ, ਕ੍ਰੋਧ ਨੂੰ ਤਿਆਗ ਜਿਹੜਾ ਰੋਜ਼ ਤੇਰੇ ਅੰਦਰ ਅੱਗ ਲਾਉਂਦਾ ਹੈ। ਲੋਭ, ਇਸ ਭੈੜੀ ਬਿਰਤੀ ਨੂੰ ਤਿਆਗ ਜਿਹੜੀ ਤੈਨੂੰ ਗੰਗੂ ਵਰਗਾ ਬਣਾ ਦਿੰਦੀ ਹੈ। ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਦੇਖ, ਫਿਰ ਤੈਨੂੰ ਪਤਾ ਲੱਗੇਗਾ ਵੀ ਜੀਵਨ ਵਿੱਚ ਤਿਆਗਣਾ ਕਿੱਡਾ ਵਧੀਆ ਹੈ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਦੇਖ, ਫਿਰ ਸਾਨੂੰ ਅਸਲ ਵਿੱਚ ਸੋਝੀ ਆਵੇਗੀ, ਅਸਲ ਵਿੱਚ ਸਾਨੂੰ ਪਤਾ ਲੱਗੇਗਾ। ਜਦੋਂ ਮਨੁੱਖ ਕਾਮ ਦੀ ਬਿਰਤੀ ਤੋਂ ਉੱਚਾ ਉੱਠਦਾ ਉਦੋਂ ਉਹਦੀ ਪ੍ਰਵਿਰਤੀ ਜਿਹੜੀ ਉਹ ਨਾਮ ਵਾਲੇ ਪਾਸੇ ਨੂੰ, ਰੱਬੀ ਘਰ ਵਾਲੇ ਪਾਸੇ ਨੂੰ ਤੁਰਦੀ ਹੈ। ਜਦੋਂ ਕ੍ਰੋਧ ਦਾ ਤਿਆਗ ਕਰਦਾ, ਸੱਚ ਕਰਕੇ ਜਾਣਿਓ, ਕਿਸੇ ਨੂੰ ਮਾਫ ਕਰਨ ਦੀ ਤਮੰਨਾ ਤਾਦੀ ਪੈਦਾ ਹੁੰਦੀ ਹੈ। ਜੇ ਅੰਦਰ ਕ੍ਰੋਧ ਹੈ ਨਾ, ਇੱਕ ਵਾਰੀ ਦੋ ਵਿਦਿਆਰਥੀ ਸੀ, ਉਹ ਪੜ੍ਹੇ, ਪੜ੍ਹ ਕੇ ਕੁਦਰਤੀ ਇੱਕ ਰਾਜਾ ਬਣ ਗਿਆ, ਇੱਕ ਬਹੁਤ ਵੱਡਾ ਫਕੀਰ ਬਣ ਗਿਆ। ਹੁਣ ਆਪਣੀ ਆਪਣੀ ਥਾਂ ਦੇ ਉੱਤੇ ਦੋਵੇਂ ਬਹੁਤ ਉੱਚਾ ਨਾਂ ਹੈ ਦੋਨਾਂ ਦਾ। ਉਹਦਾ ਫਕੀਰੀ ਵਿੱਚ ਨਾਂ ਬਹੁਤ ਉੱਚਾ ਹੈ, ਉਹ ਤੇ ਰਾਜਾ ਹੈ, ਉਹਦਾ ਤਾਂ ਹੋਣਾ ਹੀ ਹੈ, ਉਹ ਤੋਂ ਵੱਡੀ ਗੱਲ ਕੀ। ਹੁਣ ਦੋਵੇਂ ਬਚਪਨ ਤੋਂ ਇਕੱਠੇ ਤੁਰੇ ਸੀ, ਕਿੱਡੀ ਦੂਰ ਤੱਕ ਇਕੱਠੇ ਪੜ੍ਹਦੇ ਗਏ। ਹੁਣ ਰਾਜੇ ਨੂੰ ਭੁਲੇਖਾ ਲੱਗਿਆ ਕਰੇ ਵੀ ਉਹ ਮੇਰਾ ਦੋਸਤ ਹੈ ਤੇ ਉਹ ਬਹੁਤ ਉੱਚੀ ਪਦਵੀ ਪ੍ਰਾਪਤ ਕਰ ਗਿਆ, ਉਹ ਬਹੁਤ ਕਮਾਲ ਦਾ ਫਕੀਰ ਬਣ ਗਿਆ। ਫਕੀਰ ਦੇ ਮਨ ਵਿੱਚ ਗੱਲ ਵੱਡ ਵੱਡ ਕੇ ਖਾਵੇ ਵੀ ਮਨਾਂ ਤੋਂ ਫਕੀਰ ਬਣੀ ਬੈਠਾ, ਉਹ ਰਾਜਾ ਬਣ ਗਿਆ। ਅੰਦਰ ਦੋਨਾਂ ਦੇ ਇੱਕ ਤੁਕ ਤੁਕੀ ਲੱਗੀ ਹੋਈ ਹੈ। ਇੱਕ ਵਾਰੀ ਉਸ ਰਾਜੇ ਨੇ ਆਪਣੇ ਘਰ ਉਸ ਫਕੀਰ ਨੂੰ ਸੱਦਾ ਦਿੱਤਾ, ਬਈ ਕੋਈ ਗੱਲ ਨੀ ਤੂੰ ਸਾਡੇ ਘਰ ਆ, ਆਪਾਂ ਇੱਕ ਦਿਨ ਦਾ ਖਾਣਾ ਇਕੱਠਾ ਕਰੀਏ। ਹੁਣ ਰਾਜੇ ਨੇ ਦਿਖਾਉਣ ਵਾਸਤੇ ਵੀ ਮੈਂ ਤਾਂ ਕਿੱਡੀ ਵੱਡੀ ਗੱਲ ਬਣ ਗਈ ਹੈ ਮੇਰੀ ਤਾਂ, ਉਹਨੇ ਬੜੀ ਦੂਰ ਤੱਕ ਕਲੀਨ ਵਿਛਾਏ, ਬਹੁਤ ਮਹਿੰਗੇ ਮਹਿੰਗੇ ਵਿਦੇਸ਼ਾਂ ਤੋਂ ਮੰਗਾ ਕੇ, ਤੇ ਆਸੇ ਪਾਸੇ ਲੋਕ ਖੜੇ ਕੀਤੇ ਜਿਹੜੇ ਉਹਨਾਂ ਤੇ ਫੁੱਲਾਂ ਦੀ ਵਰਖਾ ਕਰਨਗੇ, ਕਈ ਤਰ੍ਹਾਂ ਦਾ ਉਹਨੇ ਸੁਗੰਧੀਆਂ ਛਿੜਕਣਗੇ, ਉਹ ਕਈ ਕੁਛ ਉਹਨੇ ਕੀਤਾ। ਤੇ ਫਕੀਰ ਦੇ ਚੇਲਿਆਂ ਨੇ ਫਕੀਰ ਨੂੰ ਵੀ ਦੱਸ ਦਿੱਤਾ ਵੀ ਉਹ ਤਾਂ ਬਹੁਤ ਤਿਆਰੀ ਕਰੀ ਬੈਠਾ ਬਾਈ, ਕੁੱਡੀ ਦੂਰ ਤੱਕ ਉਹਨੇ ਤਿਆਰੀ ਕੀਤੀ ਹੋਈ ਹੈ ਇਹ ਦਿਖਾਉਣ ਵਾਸਤੇ ਵੀ ਮੇਰੇ ਕੋਲ ਕਿੰਨੀ ਮਾਇਆ, ਮੈਂ ਰਾਜਾ ਬਣ ਗਿਆ ਧਨ ਦੌਲਤ, ਭਈ ਮੈਂ ਏਡਾ ਵੱਡਾ ਰਾਜੇ ਤੋਂ ਉੱਤੇ ਕੋਈ ਪਦਵੀ ਨਹੀਂ ਹੈ। ਉਹ ਕਹਿਣ ਲੱਗਿਆ ਕੋਈ ਗੱਲ ਨੀ, ਫਿਰ ਮੈਂ ਵੀ ਪ੍ਰਗਟ ਕਰਾਂਗਾ ਮੈਂ ਕਿੱਡਾ ਵੱਡਾ ਤਿਆਗੀ ਹੈ। ਉਹ ਕਹਿੰਦੇ ਠੀਕ ਹੈ। ਉਹ ਜਾਂਦਾ ਹੋਇਆ ਕਿਸੇ ਗੰਦੇ ਛੱਪੜ ਵਿੱਚੋਂ, ਉਹਦੇ ਵਿੱਚੋਂ ਦੀ ਲੰਘ ਕੇ ਆਪਣੀਆਂ ਲੱਤਾਂ ਲਵੇੜ ਕੇ ਤੇ ਉਹਦੇ ਉੱਤੇ ਗਲੀਚਿਆਂ ਉੱਤੇ ਤੁਰਨ ਲੱਗ ਪਿਆ। ਉਹ ਦਿਖਾਉਣਾ ਚਾਹੁੰਦਾ ਵੀ ਜੇ ਤੂੰ ਕੀਮਤੀ ਗਲੀਚੇ ਵਿਛਾਏ ਨੇ, ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਰਾਜਾ ਬੜੇ ਹਾਰ ਲੈ ਕੇ ਮੰਤਰੀਆਂ ਦੇ ਕੋਲ ਖੜਾ ਸੀ, ਉਹਨੇ ਉਸੇ ਵੇਲੇ ਕਹਿੰਦੇ ਕਹਿੰਦੇ ਛੱਡ ਦਿਓ, ਹਾਰ ਹੋਰ ਰਹਿਣ ਦਿਓ। ਉਹਨੇ ਹਾਰ ਹੋਰ ਪਾਸੇ ਰੱਖ ਦਿੱਤੇ, ਸਿੱਧਾ ਉਹਨੂੰ ਜਾ ਕੇ ਮਿਲਿਆ, ਕਹਿੰਦਾ ਹਾਂ ਸੱਜਣਾ, ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਤੂੰ ਖਲੋਤਾ ਸੀ ਉੱਥੇ ਮੈਂ ਖਲੋਤਾ, ਤੂੰ ਵੀ ਉੱਥੇ ਖਲੋਤਾ। ਮੈਂ ਸੋਚਿਆ ਸੀ ਪਤਾ ਨੀ ਕਿੰਨਾ ਕੁ ਅੱਗੇ ਲੰਘ ਹੋਏਗਾ। ਕਹਿੰਦਾ ਕਿਉਂ? ਕਹਿੰਦਾ ਜੇ ਮੈਂ ਮਾਇਆ ਦਾ ਅਡੰਬਰ ਕੀਤਾ ਤਾਂ ਤੂੰ ਵੀ ਪੈਰ ਲਵੇੜ ਕੇ ਆਇਆ ਵੀ ਤੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੁੰਦਾ। ਅਸਲ ਵਿੱਚ ਸੱਚ ਵਿੱਚ ਤੂੰ ਵੀ ਅੱਗੇ ਨੀ ਨਿਕਲ ਸਕਿਆ। ਜੇ ਤੂੰ ਫਕੀਰ ਹੀ ਸੀ ਤੈਨੂੰ ਗਲੀਚਿਆਂ ਤੱਕ ਕੀ ਮਤਲਬ ਸੀ, ਤੇਰੀ ਤਾਂ ਅੱਖ ਥੱਲੇ ਬਿਨਾਂ ਆਉਂਦੇ। ਪਰ ਤੂੰ ਇਸ ਲਈ ਬਈ ਮੈਂ ਆਪਣੀ ਗੱਲ ਦਾ ਕ੍ਰੋਧ ਦਾ ਪ੍ਰਗਟਾਵਾ ਕਰਨਾ ਚਾਹੁੰਦਾ, ਉਹਦੇ ਵਿਰੁੱਧ ਕਰਨਾ ਚਾਹੁੰਦਾ, ਅੰਦਰੋਂ ਤੂੰ ਵੀ ਉੱਥੇ ਤੱਕ ਹੀ ਬੈਠਾ ਹੋਇਆ, ਕੱਪੜੇ ਹੀ ਬਦਲੇ ਨੇ, ਮੈਂ ਰਾਜੇ ਵਾਲੇ ਪਾਲੇ ਤੂੰ ਫਕੀਰਾਂ ਵਾਲੇ ਪਾਲੇ, ਗੱਲ ਕੁਛ ਵੀ ਨੀ, ਉੱਥੇ ਦੇ ਉੱਥੇ ਹੀ ਖਲੋਤੇ ਨੇ। ਜਿਹੋ ਜਿਹੇ ਅੰਦਰੋਂ ਮੈਂ, ਉਹੋ ਜਿਹੀ ਤੂੰ ਹੈ। ਸੱਚ ਕਰਕੇ ਜਾਣਿਓ, ਅੱਜ ਬੰਦਿਆਂ ਦੀ ਤਸਵੀਰ ਲੋਕਾਂ ਨੂੰ ਖੁਦਾ ਕੇ ਬੰਦੋਂ ਕੋ ਦੇਖ ਕਰ ਕੀ ਖੁਦਾ ਸੇ ਮਨੁੱਕਰ ਹੋਈ ਹੈ ਦੁਨੀਆ। ਜਿਸ ਖੁਦਾ ਕੇ ਬੰਦੇ ਐਸੇ ਵੀ ਖੁਦਾ ਅੱਛਾ ਨਹੀਂ। ਰੱਬ ਨੇ ਤਾਂ ਕਦੇ ਵੀ ਚੋਰੀਆਂ ਨਹੀਂ ਕੀਤੀਆਂ, ਰੱਬ ਨੇ ਥੋੜਾ ਕਿਸੇ ਠੇਕੇ ਤੋਂ ਸ਼ਰਾਬ ਖਰੀਦੀ ਹੈ। ਇਹ ਤਾਂ ਰੱਬ ਦੇ ਬੰਦਿਆਂ ਨੇ ਜਦੋਂ ਇਹੋ ਜਿਹੇ ਕਹਿਰ ਕੀਤੇ ਤੇ ਮੰਨਣਾ ਪਿਆ ਵੀ ਜੇ ਰੱਬ ਦੇ ਬੰਦੇ ਇਹੋ ਜਿਹੇ ਨੇ ਤੇ ਰੱਬ ਵੀ ਕੋਈ ਬਹੁਤਾ ਚੰਗਾ ਵਧੀਆ ਨਹੀਂ ਹੋਣਾ, ਲੋਕ ਰੱਬ ਤੋਂ ਵੀ ਮਨੁੱਕਰ ਹੋ ਗਏ। ਸਾਹਿਬ ਕਹਿੰਦੇ ਨੇ ਵੀ ਜੇ ਤੂੰ ਤਿਆਗਣਾ ਹੀ ਹੈ ਆਪਣੇ ਅੰਦਰੋਂ ਕ੍ਰੋਧ ਨੂੰ ਤਿਆਗ ਕੇ ਦੇਖ, ਕਿਸੇ ਨੂੰ ਮਾਫ ਕਰਨ ਦੀ ਸਮਰੱਥਾ ਆਪਣੇ ਵਿੱਚ ਪੈਦਾ ਕਰਕੇ ਦੇਖ। ਤੋ ਗੁਰੂ ਜੀ ਨੇ ਜਿਹੜੀ ਜੀਵਨ ਜੁਗਤ ਬਖਸ਼ਿਸ਼ ਕੀਤੀ ਹੈ, ਮੈਂ ਅੱਜ ਉਹਦੇ ਵਿੱਚੋਂ ਸਿਰਫ 3 ਹੀ ਗੱਲਾਂ ਸਾਂਝੀਆਂ ਕਰ ਸਕਿਆ, ਬਾਕੀ ਸ਼ਬਦ ਦਾ ਹਿੱਸਾ ਆਪਾਂ ਕੱਲ ਸਾਂਝਾ ਕਰਾਂਗੇ। ਪਹਿਲੀ ਗੱਲ ਸਾਂਝੀ ਕੀਤੀ ਸੀ ਵੀ ਸਭ ਤੋਂ ਵਧੀਆ ਗਿਆਨ ਕਿਹੜਾ ਹੈ ਔਰ ਉਹ ਸਾਡੇ ਅੰਦਰ ਹੋਵੇ। ਦੂਜੀ ਗੱਲ ਹੈ ਆਰਾਧਨਾ ਕਿਹਦੀ ਕਰਨੀ ਚਾਹੀਦੀ ਹੈ, ਆਰਾਧਨਾ ਆਰਾਧਨ ਨਿਕਾ ਹਰ ਹਰ ਨਾਮ ਆਰਾਧਨਾ। ਤੀਜੀ ਗੱਲ ਜਿਹੜੀ ਆਪਾਂ ਹੁਣ ਆਖਰ ਵਿੱਚ ਵਿਚਾਰੀ ਹੈ, ਤਿਆਗਣਾ ਤਿਆਗਣ ਨਿਕਾ ਕਾਮ ਕ੍ਰੋਧ ਲੋਭ ਤਿਆਗਣਾ, ਇਹਨਾਂ ਚੀਜ਼ਾਂ ਦਾ ਤਿਆਗ ਕਰ ਆਪਣੇ ਜੀਵਨ ਵਿੱਚ। ਤਿਆਗਣ ਦਾ ਮਤਲਬ ਹੈ ਇਹਨਾਂ ਨੂੰ ਕਿਸੇ ਕਾਬੂ ਵਿੱਚ ਕਰਨਾ, ਇਹਨਾਂ ਨੂੰ ਕਿਸੇ ਕੰਟਰੋਲ ਵਿੱਚ ਕਰਨਾ, ਇਹਨਾਂ ਨੂੰ ਕਿਸੇ ਮਰਿਆਦਾ ਵਿੱਚ ਬੰਨਣਾ। ਜਦੋਂ ਅਸੀਂ ਇਹ ਚੀਜ਼ਾਂ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤਾਂ ਯਕੀਨਨ ਅਸੀਂ ਰੱਬ ਦੇ ਨੇੜੇ ਹੋ ਜਾਵਾਂਗੇ। ਰਹਿੰਦਾ ਸ਼ਬਦ ਆਪਾਂ ਕੱਲ ਰੋਜ਼ ਇੱਥੋਂ ਹੀ ਸ਼ੁਰੂ ਕਰਾਂਗੇ ਤਾਂ ਕਿ ਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਇੰਨੀਆਂ ਬੇਨਤੀਆਂ ਕਬੂਲ ਕਰਨਾ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਜੀ। ਆਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।